ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈ ਤਸਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ਰ ਹੈ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ਰ ਹੈ ਏਖਣ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਣ ਸਮਰਥ ਪ੍ਰਭ ਜੋ ਕਰੇ ਸੋਈ ਕਿਨ ਮੈਂ ਥਾਪਿਉ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਨ ਰਾਮ ਹਮਾਰਾ ਘਟ ਘਟ ਰਮਈਆ ਰਾਮ ਪਿਆਰਾ ਨਾਲੇ ਅਲਖ ਨਾ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰੀ ਉਤਾਰੀ ਅਗਣ ਪਾਣੀ ਸਾਗਰ ਅਤ ਗਹਿਰਾ ਗੁਰ ਸਤਗੁਰ ਪਾਰੀ ਉਤਾਰਾ ਹੈ ਮਨਮੁਖ ਅੰਦਲੇ ਸੋਜੀ ਨਾਹੀ ਆਵਹਿ ਜਾਹੇ ਮਰਹੇ ਮਰ ਜਾਹੀ ਪੂਰਵ ਲਿਖਿਆ ਲੇਖ ਨ ਮਿਟਈ ਜਮਦਰ ਅੰਧ ਖੁਆਰਾ ਹੈ ਇੱਕ ਆਵਹਿ ਜਾਵੇ ਘਰ ਵਾਸ ਨ ਪਾਵੈ ਕਿਰਤ ਕੇ ਬਾਧੇ ਪਾਪ ਕਮਾਵਹਿ ਅੰਧਲੇ ਸੋਜੀ ਬੂਝ ਨ ਕਾਈ ਲੋਭ ਬੁਰਾ ਅਹੰਕਾਰਾ ਹੈ ਫਿਰ ਬਿਨ ਕਿਆ ਤਿਸ ਧਨ ਸੀਗਾਰ ਪਾਰ ਪਿਰ ਰਾਤੀ ਖਸਮ ਵਿਸਾਰਾ ਜਿਉ ਬੇਸਵਾ ਭੂਤ ਦਾਪ ਕੋ ਕਹੀਐ ਤਿਉ ਫੋਕਟ ਕਾਰ ਵਿਕਾਰ ਆਏ ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ਨਰਕ ਪਚੇ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰ ਕਾ ਨਾਮ ਵਿਸਾਰਾ ਏ ਸੂਰਜ ਤਪੈ ਅਗਨ ਬਿਖ ਚਾਲ ਅਪਤ ਪਸੁ ਮਨ ਮੁਖ ਬੇਤਾਲਾ ਆਸਾ ਮਨਸਾ ਕੂੜ ਕਮਾਵੇ ਰੋਗ ਬੁਰਾ ਬੁਰੇ ਆਰਾ ਏ ਮਸਤਕ ਭਾਰ ਕਲਰ ਸਿਰ ਭਾਰਾ ਕਿਉ ਕਰ ਭਵਜਰ ਲੰਘ ਸਪਾਰਾ ਸਤਿਗੁਰ ਬੋ ਇਥੇ ਆਦ ਜੁਗਾਦੀ ਰਾਮ ਨਾਮ ਨਿਸਤਾਰਾ ਹੈ ਪੁੱਤਰ ਕਲਤਰ ਜਗ ਹੇਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਫਾਹੇ ਸਤਿਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੈ ਕੂੜ ਮੁਠੀ ਚਾਲੈ ਬਹੁ ਰਾਹੀ ਮਨ ਮੁਖ ਦਾਜੈ ਪੜ ਪੜ ਭਾਹੀ ਅੰਮ੍ਰਿਤ ਨਾਮ ਗੁਰੂ ਵਡਦਾਨ ਨਾਮ ਜਪੋ ਸੁਖ ਸਾਰਾਏ ਸਤਿਗੁਰ ਤੁਠਾ ਸਚ ਦ੍ਰਿੜਾਏ ਸਭ ਦੁਖ ਮੇਟੇ ਮਾਰਗ ਪਾਏ ਕੰਡਾ ਪਾਏ ਨ ਗੱਡੇ ਮੂਲੇ ਜਿਸ ਸਤਿਗੁਰ ਰਾਖਣ ਹਾਰਾਏ ਖੇਹੂ ਖੇਹ ਰਲੈ ਤਨ ਸ਼ੀਜੈ ਮਨ ਮੁਖ ਪਾਥਰ ਸੈਲ ਨ ਭੀਜੈ ਕਰਨ ਭਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ ਮਾਇਆ ਦਿਖ ਪੁਅੰਗ ਮਨਾਲੇ ਇਨ ਦੁਬਦਾ ਕਰ ਬਹੁਤੇ ਗਾਲੇ ਸਤਿਗੁਰ ਬਾਜੋ ਪ੍ਰੀਤ ਨਾ ਉਪਜੈ ਭਗਤ ਰਤੇ ਪਤੀਆਰਾ ਹੈ ਤਾਕਤ ਮਾਇਆ ਕੋ ਬਹੁਤਾਵੈ ਨਾਮ ਵਿਸਾਰ ਕਹਾਂ ਸੁਖ ਪਾਵੈ ਰਿਹੋ ਗੁਣ ਅੰਤਰ ਖਪੇ ਖਪਾਵੈ ਨਾਹੀ ਪਾਰ ਉਤਾਰਾ ਹੈ ਕੂਕਰ ਸੂਕਰ ਕਹੀ ਹੈ ਕੂੜਿਆਰਾ ਭਾਉ ਕੇ ਮਰਹੇ ਭਾਉ 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 ਹਾਰਾ ਮਨ ਤਨ ਝੂਠੇ ਕੂੜ ਕਮਾਵੈ ਦੁਰਮਤ ਦਰਗ ਹੈ ਹਾਰਾ ਹੈ ਸਤਿਗੁਰ ਮਿਲੈ ਤਮਨੁਆ ਟੇਕੈ ਰਾਮ ਨਾਮ ਦੇ ਸਰਨ ਪਰੇਕੈ ਹਰ ਧਨ ਨਾਮ ਅਮੋਲਕ ਦੇਵੈ ਹਰ ਜਸ ਦਰਗ ਹੈ ਪਿਆਰਾ ਹੈ ਰਾਮ ਨਾਮ ਸਾਧੂ ਸਰਨਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮਿਲਣ ਹਾਰਾ ਹੈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮਿਲਣ ਹਾਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਹਾਂ ਆਇਆ ਦੁਰ ਹੋ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ। ਟੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਮੋਖ ਉਜਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। कहां बुद्ध प्रभ तुच हमारी बरन सके महिमा जो तिहारी हम न सकत कर सिफत तुम्हारी आप लिहो तुम कथा सुधारी तेरे कमन कमन गुण कह कह गावा तू साहिब गुणी निदाना तुमरी महिमा बरन न सको तू ठाकुर उच भगवाना तुमरी महिमा बरन न सको तू ठाकुर उच भगवाना वाहिगुरु जी का खालसा वाहिगुरु जी की फतेह। परम सन्मान ते सत्कार योग सतगुरां दी साजी नवाजी गुरु रूप गुरु खालसा साध संगत जीओ अंतरजामी अकाल पुरख वाहिगुरु जी दी अपार बख्श रहमत कृपा हुई है जिस दे सदका अमृत वेले तो सुंदर दीवान सचे होए ने सतगुरां दी कृपा द्वारा गुरु घर दी मर्यादा अनुसार अमृत वेले नितनेम होए ने उपरांत ਆਸਾ ਦੀ ਵਾਰ ਦਾ ਕੀਰਤਨ ਹੋਇਆ ਏ ਵਡਭਾਗੀ ਜਿਨ੍ਹਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਨੇ ਅਤੇ ਹੁਣ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ ਆਓ ਕੁਝ ਕੁ ਸਮਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜ ਕੇ ਗੁਰਬਾਣੀ ਦੀ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਨ ਰਾਮ ਹਮਾਰਾ
ਮਾਰੂ ਰਾਗ ਦਾ ਨਾਮ ਹੈ ਮਹੱਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਬਖਸ਼ਾਂ ਕਰਦੇ ਨੇ ਅਸੁਰ ਸੰਘਾਰਨ ਰਾਮ ਹਮਾਰਾ ਰਾਮ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਾਡਾ ਰਾਮ ਸਾਡਾ ਪਰਮੇਸ਼ਰ ਅਸਰ ਸੰਘਾਰਨ ਦੈਤਾਂ ਨੂੰ ਮਾਰਨ ਵਾਲਾ ਹੈ ਜਦੋਂ ਕਦੇ ਵੀ ਪ੍ਰਤੱਖ ਦੈਤਾਂ ਨੇ ਧਰਤੀ ਉੱਪਰ ਜ਼ੁਲਮ ਕੀਤੇ ਨੇ ਦੁਸ਼ਟਾਂ ਨੇ ਉਦੋਂ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਮਾਰ ਮੁਕਾਇਆ ਹੈ ਸਤਯੁਗ ਦੇ ਵਿੱਚ ਜੇ ਭਗਤ ਨੂੰ ਦੁੱਖ ਦਿੱਤਾ ਪ੍ਰਹਿਲਾਦ ਨੂੰ ਤਾਂ ਨਰਸਿੰਘ ਰੂਪ ਹੋ ਕਰਕੇ ਤੈਂਤ ਹਰਨਾਕਸ਼ ਨੂੰ ਮਾਰਿਆ ਹੈ ਇਸੇ ਤਰੀਕੇ ਦੇ ਨਾਲ ਉਸ ਤੋਂ ਬਾਅਦ ਵਿਚ ਤ੍ਰੇਤੇ ਯੁਗ ਦੇ ਵਿਚ ਆ ਕਰਕੇ ਰਾਮ ਚੰਦਰ ਜੀ ਨੇ ਦੈਂਤ ਮਾਰੇ ਨੇ ਫਿਰ ਦੁਆਪਰ ਦੇ ਵਿਚ ਕੰਸ ਕੇਸੀ ਇਤਿਹਾਸਕ ਜਿਹੜੇ ਦੈਂਤ ਨੇ ਕ੍ਰਿਸ਼ਨ ਜੀ ਨੇ ਵਿਸ਼ਨੂੰ ਭਗਵਾਨ ਦੇ ਅਵਤਾਰ ਨੇ ਆ ਕਰਕੇ ਉਹਨਾਂ ਦੈਂਤਾਂ ਨੂੰ ਮਾਰਿਆ ਇਸੇ ਤਰੀਕੇ ਦੇ ਨਾਲ ਜਦੋਂ ਕਦੇ ਵੀ ਲੋੜ ਪਈ ਹੈ ਭਗਤਾਂ ਨੂੰ ਜਾਂ ਸ੍ਰਿਸ਼ਟੀ ਉਪਰ ਪਾਪ ਵਧਿਆ ਦੈਂਤਾਂ ਨੇ ਵਧਾਇਆ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਨਾਂ ਨੂੰ ਮਾਰ ਦਿੱਤਾ ਹੈ ਐਸਾ ਅਕਾਲ ਪੁਰਖ ਵਾਹਿਗੁਰੂ ਸਾਡਾ ਉਹਨਾਂ ਦੈਂਤਾਂ ਨੂੰ ਮਾਰਨ ਵਾਲਾ ਹੈ ਅਸਰ ਸੰਘਾਰਨ ਰਾਮ ਹਮਾਰਾ ਪ੍ਰਤੱਖ ਵੀ ਦੈਂਤਾਂ ਨੂੰ ਮਾਰਨ ਵਾਲੇ ਨੇ ਪਰਮੇਸ਼ਰ ਜੀ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਜਿਹੜੇ ਪੰਜ ਵੱਡੇ ਦੈਂਤ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਇਹਨਾਂ ਦੈਂਤਾਂ ਨੇ ਦੁਖੀ ਕੀਤਾ ਹੋਇਆ ਜਿੱਤਿਆ ਹੋਇਆ ਹੈ ਐਸੇ ਦੈਂਤਾਂ ਨੂੰ ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਾਰਨ ਵਾਲੇ ਹਨ
ਘੱਟ ਘੱਟ ਰਮਈਆ ਰਾਮ ਪਿਆਰਾ
ਅਤੇ ਰਾਮ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ ਜੋ ਘੱਟ ਘੱਟ ਰਮਈਆ ਹਿਰਦੇ ਹਿਰਦੇ ਦੇ ਵਿਚ ਰਮ ਰਿਹਾ ਵਿਆਪਕ ਹੋ ਰਿਹਾ ਹੈ ਘੱਟ ਘੱਟ ਜਰੇ ਜਰੇ ਦੇ ਵਿਚ ਵਿਆਪਕ ਹੋ ਰਿਹਾ ਘੱਟ ਘੱਟ ਸਰੀਰ ਸਰੀਰ ਦੇ ਵਿਚ ਵਿਆਪਕ ਹੋ ਰਿਹਾ ਹਰੇਕ ਸਰੀਰ ਦੇ ਵਿਚ ਹਰੇਕ ਹਿਰਦੇ ਦੇ ਵਿਚ ਜਰੇ ਜਰੇ ਦੇ ਵਿਚ ਵਸ ਰਹੇ ਹਨ
ਨਾਲੇ ਅਲੱਖ ਨਾ ਲਖੀਏ ਮੂਲੇ ਗੁਰਮੁਖ ਲਿਖ ਵਿਚਾਰ
ਨਾਲੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਾਲੇ ਨਾਲ ਹੀ ਵਸਦੇ ਹਨ ਜੀਵ ਦੇ ਨਾਲ ਹੀ ਵਸਦੇ ਨੇ ਅਲੱਖ ਨਾ ਲਖੀਏ ਉਹ ਨਾ ਜਾਣਨ ਯੋਗ ਜੋ ਅਕਾਲ ਪੁਰਖ ਵਾਹਿਗੁਰੂ ਹੈ ਜਿਸ ਨੂੰ ਜਾਣਿਆ ਨਹੀਂ ਜਾ ਸਕਦਾ ਨਾਲ ਲਖੀ ਹੈ ਉਹ ਨਾਲ ਵਸਦਾ ਉਸ ਨੂੰ ਜਾਣਿਆ ਨਹੀਂ ਜਾਂਦਾ ਇਹ ਜੀਵ ਜਾਣਦਾ ਨਹੀਂ ਕਿ ਮੇਰੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਜੀ ਵਸਦੇ ਹਨ ਮੂਲੇ ਉੱਕਾ ਇਹ ਕਦਾ ਚਿੱਤ ਵੀ ਨਹੀਂ ਗੁਰਮੁਖ ਲਿਖ ਕੀ ਚਾਰਾ ਹੈ ਮੁਖੀ ਗੁਰੂ ਦੁਆਰਾ ਅਥਵਾ ਗੁਰਮੁਖ ਬਣ ਕਰਕੇ ਸਤਿਗੁਰਾਂ ਦੇ ਕੋਲੋਂ ਪੁੱਛ ਕਰਕੇ ਉਸ ਦੀ ਵਿਚਾਰ ਨੂੰ ਪਾਈ ਲਿਖਣਾ ਕਰੀਏ
ਗੁਰਮੁਖ ਸਾਧੂ ਸਰਨ ਤੁਮਾਰੀ
ਮੁਖੀ ਗੁਰੂ ਸਾਧੂ ਸ੍ਰੇਸ਼ਟ ਆਪ ਜੀ ਦੀ ਜੋ ਸ਼ਰਨ ਹੈ ਉਸ ਦੀ ਸ਼ਰਨ ਵਿਚ ਆਪ ਜੀ ਦੀ ਸ਼ਰਨ ਵਿਚ ਅਸੀਂ ਆਏ ਹਾਂ ਅਥਵਾ ਗੁਰਮੁਖ ਸਾਧੂ ਸਾਧੂ ਮਹਾਂਪੁਰਸ਼ ਜਿਹੜੇ ਗੁਰਮੁਖ ਹਨ ਉਹਨਾਂ ਦੀ ਸ਼ਰਨ ਵਿਚ ਆਪਾਂ ਇਸ ਤਰ੍ਹਾਂ ਜਾ ਕੇ ਕਹੀਏ, ਮਹਾਂਪੁਰਸ਼ੋ ਅਸੀਂ ਆਪ ਜੀ ਦੀ ਸ਼ਰਨ ਦੇ ਵਿਚ ਆਏ ਹਾਂ, ਅਥਵਾ ਮੁੱਖ ਗੁਰੂ ਦੇ ਬੱਲੇ ਰੱਖ ਕਰਕੇ ਸਾਧੂ ਜਿਹੜੀ ਸ੍ਰੇਸ਼ਟ ਸ਼ਰਨ ਹੈ ਉਹ ਸਤਿਗੁਰਾਂ ਦੀ ਸ਼ਰਨ ਵਿਚ ਜਾਣਾ ਕਰੀਏ।
ਕਰ ਕਿਰਪਾ ਪ੍ਰਭ ਪਾਰੀ ਉਤਾਰੀ,
ਫਿਰ ਉਹ ਪਰਮੇਸ਼ਰ ਹੈ ਜੋ ਕਿਰਪਾ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ।
ਅਗਣ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰੀ ਉਤਾਰਾ ਏ।
ਅਗਣ ਪਾਣੀ ਸਾਗਰ ਅਤ ਗਹਿਰਾ, ਸੰਸਾਰ ਇੱਕ ਸਮੁੰਦਰ ਦੇ ਵਾਂਗੂ ਹੈ, ਅੱਛੇ ਕਰਕੇ ਗਹਿਰਾ ਬਹੁਤ ਡੂੰਘਾ ਹੈ, ਅਤੇ ਇਹਦੇ ਵਿਚ ਪਾਣੀ ਪਦਾਰਥਾਂ ਰੂਪੀ ਪਾਣੀ ਹੈ, ਅੱਗ ਵੀ ਹੈ। ਜਿਵੇਂ ਸਮੁੰਦਰ ਦੀ ਅੱਗ ਹੈ, ਪ੍ਰਤੱਖ ਜਿਹੜਾ ਸਮੁੰਦਰ ਹੈ ਮੰਨਿਆ ਜਾਂਦਾ ਹੈ ਕਿ ਉਸ ਨੂੰ ਸਾੜਨ ਵਾਲੀ ਇੱਕ ਬੜਵਾ ਅਗਨੀ ਹੈ ਜੋ ਸਮੁੰਦਰ ਦੇ ਪਾਣੀ ਨੂੰ ਸਾੜਦੀ ਹੈ। ਇਸੇ ਤਰੀਕੇ ਦੇ ਨਾਲ ਇਹ ਸੰਸਾਰ ਸਮੁੰਦਰ ਹੈ, ਇਹਦੇ ਵਿਚ ਪਦਾਰਥਾਂ ਰੂਪੀ ਪਾਣੀ ਹੈ, ਅਤਿਸ਼ੇ ਕਰਕੇ ਬੜਾ ਡੂੰਘਾ ਹੈ, ਤੇ ਅਗਨ ਤ੍ਰਿਸ਼ਨਾ ਰੂਪੀ ਇਹਦੇ ਵਿਚ ਬੜਵਾ ਅਗਨੀ ਬਲ ਰਹੀ ਹੈ, ਤੇ ਜਿਹਦੇ ਵਿਚ ਜਿਹੜੇ ਜੀਵ ਨੇ ਸੜ ਰਹੇ ਨੇ। ਮੰਨਿਆ ਜਾਂਦਾ ਹੈ ਕਿ ਉਹ ਜਿਹੜੀ ਅੱਗ ਹੈ ਸਮੁੰਦਰ ਦੀ ਬੜਵਾ ਨਾਲ, ਉਹ ਅੱਗ ਪਾਪੀਆਂ ਦੁਸ਼ਟਾਂ ਦੇ ਸਿਰਾਂ ਦੇ ਨਾਲ ਬਲਦੀ ਹੈ। ਇਸੇ ਤਰੀਕੇ ਨਾਲ ਇਹ ਸਮੁੰਦਰ ਹੈ ਜਿਹੜਾ ਸੰਸਾਰ ਸਮੁੰਦਰ, ਇਹਦੇ ਵਿਚ ਜਿਹੜੀ ਅੱਗ ਹੈ, ਇਸ ਅੱਗ ਦੇ ਵਿਚ ਤ੍ਰਿਸ਼ਨਾ ਰੂਪੀ ਅੱਗ ਦੇ ਵਿਚ ਜੀਵ ਸੜ ਰਹੇ ਹਨ, ਜਿਸ ਦੇ ਨਾਲ ਇਹ ਅੱਗ ਮੱਚ ਰਹੀ ਹੈ। ਗੁਰ ਸਤਿਗੁਰ ਪਾਰ ਉਤਾਰਾ ਹੈ, ਸਤਿਗੁਰੂ ਸਾਹਿਬ ਜੀ ਇਸ ਸੰਸਾਰ ਸਮੁੰਦਰ ਤੋਂ ਅੱਗ ਦੇ ਵਿਚੋਂ ਕੱਢਣ ਵਾਲੇ ਨੇ ਅਤੇ ਜੀਵ ਦਾ ਪਾਰ ਉਤਾਰਾ ਕਰਨ ਵਾਲੇ ਹਨ।
ਮਨ ਮੁਖ ਅੰਧਲੇ ਸੋਜੀ ਨਾਹੀ,
ਜਿਹੜੇ ਮਨਮੁਖ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖ ਰੱਖਿਆ ਹੋਇਆ, ਮਨ ਦਾ ਕਹਿਆ ਮੰਨਦੇ ਨੇ, ਅੰਧਲੇ ਸੋਜੀ ਨਾਹੀ, ਉਹ ਅੰਨੇ ਨੇ ਪਰਮਾਰਥ ਦੇ ਰਸਤੇ ਤੋਂ ਸੋਜੀ ਨਾਹੀ, ਉਹਨਾਂ ਨੂੰ ਧਰਮ ਦਾ ਰਸਤਾ ਪਰਮਾਰਥ ਦਾ ਰਸਤਾ ਦਿਸਦਾ ਨਹੀਂ, ਅਥਵਾ ਉਹਨਾਂ ਨੂੰ ਸ਼ੁਭ ਗੁਣਾਂ ਦੀ ਸੋਝੀ ਨਹੀਂ, ਉਹਨਾਂ ਨੂੰ ਧਰਮ ਦੇ ਰਸਤੇ ਦੀ ਸੋਝੀ ਨਹੀਂ ਹੈ।
ਆਵੇ ਜਾਵੇ ਜਾਹੇ ਮਰੇ ਮਰ ਜਾਹੇ,
ਇਸੇ ਤਰੀਕੇ ਨਾਲ ਆਉਂਦੇ ਨੇ ਸੰਸਾਰ ਦੇ ਵਿਚ ਅਤੇ ਜਾਂਦੇ ਰਹਿੰਦੇ ਨੇ, ਮਰ ਮਰ ਜਾਹੀ, ਫਿਰ ਮਰ ਮਰ ਕੇ ਸੰਸਾਰ ਤੋਂ ਚਲੇ ਜਾਂਦੇ ਨੇ, ਮਰਦੇ ਜੰਮਦੇ ਰਹਿੰਦੇ ਨੇ, ਜੂਨਾਂ ਦੇ ਵਿਚ ਪੈ ਕੇ ਜੰਮਦੇ ਨੇ ਤੇ ਫਿਰ ਮਰਦੇ ਨੇ। ਇਸੇ ਤਰੀਕੇ ਦੇ ਨਾਲ ਉਹਨਾਂ ਦਾ ਆਵਾਗਾਉਣ ਦਾ ਚੱਕਰ ਬਣਿਆ ਰਹਿੰਦਾ ਹੈ।
ਪੂਰਬ ਲਿਖਿਆ ਲੇਖਣਾ ਮਿਟਾਈ, ਜਮ ਦਰ ਅੰਧ ਖੁਆਰਾ ਏ।
ਪੂਰਬ ਜਿਹੜੇ ਪਹਿਲਾਂ ਦੇ ਕੀਤੇ ਹੋਏ ਕਰਮ ਨੇ, ਪਿਛਲੇ ਜਨਮਾਂ ਦੇ ਕੀਤੇ ਹੋਏ ਜਿਹੜੇ ਕਰਮ ਨੇ, ਉਹਨਾਂ ਦੇ ਕਰਕੇ ਮੱਥੇ ਦੇ ਉੱਪਰ ਲੇਖ ਬਣੇ ਹੋਏ ਨੇ। ਆਪਾਂ ਹੁਣ ਕਹਿੰਦੇ ਹਾਂ ਕਿ ਕਿਸਮਤ ਹੈ, ਜੋ ਕਿਸਮਤ ਵਿਚ ਲਿਖਿਆ ਉਹ ਪ੍ਰਾਪਤ ਹੈ। ਕਿਸਮਤ ਜਿਹੜੀ ਲਿਖੀ ਜਾਂਦੀ ਹੈ, ਕਿਸਮਤ ਜਿਹੜੀ ਬਣਦੀ ਹੈ, ਉਹ ਜੋ ਆਪਾਂ ਹੁਣ ਕਰਮ ਕਰ ਰਹੇ ਹਾਂ ਉਹ ਆਪਾਂ ਨੂੰ ਵਾਪਸ ਪ੍ਰਾਪਤ ਹੋਣੇ ਨੇ। ਜੋ ਜੋ ਆਦਮੀ ਕਰਮ ਕਰਦਾ, ਚੰਗੇ ਜਾਂ ਮਾੜੇ, ਉਹ ਵਾਪਸ ਪ੍ਰਾਪਤ ਹੁੰਦੇ ਨੇ, ਉਹੀ ਕਿਸਮਤ ਬਣ ਜਾਂਦੀ ਹੈ। ਕਿਰਿਆਮਾਨ ਸੰਚਿਤ ਅਤੇ ਪਰਾਲਬਧ, ਕਿਰਿਆਮਾਨ ਜੋ ਆਪਾਂ ਕਰਮ ਕਰ ਰਹੇ ਹਾਂ ਉਹਨੂੰ ਕਿਰਿਆਮਾਨ ਕਹਿੰਦੇ ਨੇ, ਉਹ ਕਿਰਿਆਮਾਨ ਜਿਹੜੇ ਕਰਮ ਨੇ ਉਹ ਸੰਚਿਤ ਇਕੱਠੇ ਹੁੰਦੇ ਜਾਂਦੇ ਨੇ। ਇਕੱਠੇ ਹੋ ਕਰਕੇ ਜਦੋਂ ਉਹ ਸਾਰੇ ਕਰਮ ਕੀਤੇ ਹੋਏ ਕਰਮ, ਚੰਗੇ ਜਾਂ ਮਾੜੇ, ਸ਼ੁਭ ਅਸ਼ੁਭ ਕਰਮ, ਉਹ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਉਹ ਪਰਾਲਬਧ ਬਣ ਜਾਂਦੀ ਹੈ, ਕਿਸਮਤ ਬਣ ਜਾਂਦੀ ਹੈ। ਇਸ ਤਰੀਕੇ ਦੇ ਨਾਲ ਆਪਣੀ ਕਿਸਮਤ ਬੰਦਾ ਆਪ ਹੀ ਬਣਾਉਂਦਾ ਹੈ। ਜੋ ਆਪਾਂ ਹੁਣ ਕਰਮ ਕਰ ਰਹੇ ਹਾਂ ਇਹ ਜੇ ਤਾਂ ਸਤਿਗੁਰਾਂ ਨੂੰ ਭਾ ਗਿਆ, ਨਾਮ ਮਹਾਰਾਜ ਤੋਂ ਪ੍ਰਾਪਤ ਹੋ ਗਿਆ ਮੁਕਤ, ਨਹੀਂ ਤਾਂ ਫਿਰ ਇਹ ਕਿਸਮਤ ਬਣ ਕੇ ਅਗਲੇ ਜਨਮ ਦੇ ਵਿਚ ਆਪਾਂ ਨੂੰ ਇਹ ਕਰਮ ਪ੍ਰਾਪਤ ਹੋਣਗੇ। ਇਸ ਤਰੀਕੇ ਦੇ ਨਾਲ ਪਿਛਲੇ ਜਨਮਾਂ ਦੇ ਜਿਹੜੇ ਪੂਰਬ ਲਿਖਿਆ ਲੇਖਣਾ ਮਿਟਾਈ, ਪੂਰਬਲੇ ਕੀਤੇ ਹੋਏ ਕਰਮਾਂ ਦੇ ਕਰਕੇ ਮੱਥੇ ਦੇ ਉੱਪਰ ਜਿਹੜੇ ਲਿਖੇ ਹੋਏ ਲੇਖ ਨੇ ਉਹ ਮਿਟ ਨਹੀਂ ਸਕਦੇ। ਜੋ ਆਪਾਂ ਪਿੱਛੇ ਕਰਮ ਕੀਤੇ ਨੇ ਉਹ ਤਾਂ ਭੋਗਣੇ ਹੀ ਪੈਣਗੇ। ਕਰਮ ਅਤੀ ਬਲਵਾਨ, ਭੋਗੇ ਬਿਨ ਭਾਗੇ ਨਹੀਂ, ਇਹ ਬੜੇ ਬਲਵਾਨ ਹਨ ਕਰਮ, ਇਹ ਭੋਗੇ ਤੋਂ ਬਿਨਾਂ ਜੋ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ, ਭੋਗੇ ਤੋਂ ਬਿਨਾਂ ਇਹ ਕਰਮਾਂ ਦਾ ਫਲ ਸਾਧ ਸੰਗਤ ਜੋ ਮਿਟਦਾ ਨਹੀਂ ਹੈ। ਲੇਖਣਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ, ਜੋ ਲੇਖ ਲਿਖਿਆ ਗਿਆ ਮਸਤਕ ਦੇ ਉੱਪਰ ਉਹ ਤਾਂ ਭੋਗੇ ਤੋਂ ਬਿਨਾਂ ਮਿਟਦਾ ਨਹੀਂ, ਭੋਗਣਾ ਹੀ ਪੈਂਦਾ ਨਿਸ਼ਚੇ ਪੂਰਵਕ। ਇਹ ਪਹਿਲੇ ਪੂਰਬਲੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਹੈ। ਜਮਦਰ ਧੰਦ ਖੁਆਰਾ ਹੈ। ਇਸ ਤਰੀਕੇ ਦੇ ਨਾਲ ਜੋ ਲੇਖ ਲਿਖੇ ਜਾਂਦੇ ਨੇ ਆਪਾਂ ਆਪਣੇ ਕਰਮਾਂ ਦੇ ਕਰਕੇ ਲੇਖ ਲਿਖ ਲੈਂਦੇ ਹਾਂ, ਆਪਣੇ ਹੱਥੀ ਲੇਖ ਲਿਖਦੇ ਹਾਂ, ਤਾਂ ਫਿਰ ਜਮਦਰ ਧੰਦ ਖੁਆਰਾ ਹੈ, ਅੰਧ ਖੁਆਰਾ ਹੈ। ਉੱਥੇ ਹਨੇਰੇ ਦੇ ਵਿੱਚ ਜਮਾਂ ਦੇ ਦਰਵਾਜੇ ਦੇ ਵਿੱਚ ਜਾ ਕਰਕੇ ਫਿਰ ਖੁਆਰਾ ਖਰਾਬ ਹੋਣਾ ਪੈਂਦਾ ਹੈ, ਮਾੜੇ ਕਰਮਾਂ ਦੇ ਕਰਕੇ ਫਿਰ ਸਜਾਵਾਂ ਪ੍ਰਾਪਤ ਹੁੰਦੀਆਂ ਹਨ, ਖਰਾਬ ਹੋਣਾ ਪੈਂਦਾ ਹੈ।
ਇੱਕ ਆਵੇ ਜਾਵੇ ਘਰ ਵਾਸ ਨਾ ਪਾਵੇ।
ਇੱਕ ਇਹੋ ਜਿਹੇ ਨੇ ਜਿਹੜੇ ਆਉਂਦੇ ਹਨ ਜਨਮ ਜਨਮ ਲੈ ਕਰਕੇ ਸੰਸਾਰ ਦੇ ਵਿੱਚ, ਤੇ ਫਿਰ ਇੱਥੇ ਪਾਪਾਂ ਦੀ ਕਮਾਈ ਕਰਕੇ ਜਾਵੇ ਚਲੇ ਜਾਂਦੇ ਨੇ, ਘਰ ਵਾਸ ਨਾ ਪਾਵੇ। ਇੱਥੇ ਸਤ ਸੰਗਤ ਵਿੱਚ ਆ ਕਰਕੇ ਵਾਸਤਾ ਨਹੀਂ ਪਾਉਂਦੇ, ਇੱਥੇ ਦਰਬਾਰ ਦੇ ਵਿੱਚ ਆ ਕਰਕੇ ਨਹੀਂ ਬੈਠਦੇ, ਇਹੋ ਜਿਹੇ ਲੋਕ ਹਨ। ਅਤੇ ਫੇਰ ਇੱਕ ਆਉਂਦੇ ਨੇ ਜਾਂਦੇ ਨੇ ਸੰਸਾਰ ਵਿੱਚ ਜਨਮ ਲੈ ਕੇ ਆਉਂਦੇ ਨੇ ਚਲੇ ਜਾਂਦੇ ਨੇ, ਸਰੂਪ ਰੂਪੀ ਘਰ ਦੇ ਵਿੱਚ ਸਤਿਗੁਰਾਂ ਤੋਂ ਕਿਰਪਾ ਪ੍ਰਾਪਤ ਕਰਕੇ ਆਪਣੇ ਆਤਮ ਸਰੂਪ ਦਾ ਗਿਆਨ ਨਾ ਨਹੀਂ ਪ੍ਰਾਪਤ ਕਰਦੇ, ਇਸ ਕਰਕੇ ਆਪਣੇ ਆਤਮ ਸਰੂਪੀ ਘਰ ਦੇ ਵਿੱਚ ਉਹ ਵਾਸਾ ਨਹੀਂ ਪਾਉਂਦੇ ਹਨ, ਟਿਕਦੇ ਨਹੀਂ ਹਨ।
ਕਿਰਤ ਕੇ ਬਾਦੇ ਪਾਪ ਕਮਾਵੇ,
ਕਿਰਤ ਦੇ ਵਿੱਚ ਲੱਗ ਕਰਕੇ, ਪਾਪਾਂ ਵਾਲੀ ਕਿਰਤ ਦੇ ਵਿੱਚ ਲੱਗ ਕਰਕੇ ਉਹ ਪਾਪ ਕਮਾਉਂਦੇ ਨੇ, ਤੇ ਫਿਰ ਕਹਿੰਦੇ ਨੇ ਕਿ ਸਾਡਾ ਤਾਂ ਇਹ ਕੰਮ ਹੈ, ਇਹ ਵੀ ਬਹਾਨਾ ਬਣਾ ਲੈਂਦੇ ਨੇ ਕਿ ਮਹਾਰਾਜ ਨੇ ਕਿਰਤ ਕਰਨ ਵਾਸਤੇ ਆਖਿਆ, ਕਿਰਤ ਪਾਪ ਦੀ ਨਹੀਂ ਸਿੱਖ ਨੇ ਕਰਨੀ, ਇਸ ਕਰਕੇ ਉਹ ਕਿਰਤ ਦੇ ਬਹਾਨੇ ਦੇ ਨਾਲ ਵਿੱਚ ਵੱਜ ਜਾਂਦੇ ਨੇ ਉਸ ਪਾਪ ਦੀ ਕਮਾਈ ਦੇ ਵਿੱਚ, ਤੇ ਗੁਰੂ ਪਿਆਰਿਓ ਫਿਰ ਪਾਪ ਕਮਾਉਂਦੇ ਹਨ। ਕਿਰਤ ਕੇ ਵਾਧੇ ਪਾਪ ਕਮਾਵੇ, ਕੀਤੇ ਹੋਏ ਪੂਰਬਲੇ ਕਰਮਾਂ ਦੇ ਨਾਲ ਉਹ ਵੱਜੇ ਹੋਣ ਕਰਕੇ, ਤੇ ਫਿਰ ਉਹ ਸੰਸਾਰ ਦੇ ਵਿੱਚ ਪਾਪ ਕਮਾਉਂਦੇ ਹਨ, ਅਥਵਾ ਕਿਰਤ ਦੇ ਕੰਮ ਦੇ ਵੱਧੇ ਹੋਏ ਉਹ ਲੋਕ ਸੰਸਾਰ ਵਿੱਚ ਪਾਪ ਕਮਾਉਂਦੇ ਹਨ।
ਅੰਧਲੇ ਸੋਜੀ ਬੂਝ ਨਾ ਕਾਈ, ਲੋਭ ਬੁਰਾ ਅਹੰਕਾਰ ਆਏ।
ਅੰਧਲੇ ਸੋਜੀ ਬੂਝ ਨਾ ਕਾਈ, ਅੰਧਲੇ ਜਿਹੜੇ ਪਰਮਾਰਥ ਦੇ ਰਸਤੇ ਤੋਂ ਅੰਨੇ ਲੋਕ ਨੇ, ਅੰਧਲੇ ਅੰਧੇ ਇਹ ਨਾਖੇ ਜਨਮੁਖ ਲੋਇਨ ਨਾ ਹੈ। ਅੰਧਲੇ ਜਿਹੜੇ ਵਿਰਾਗ ਤੇ ਗਿਆਨ ਰੂਪੀ ਨੇਤਰਾਂ ਤੋਂ ਅੰਨੇ ਹਨ, ਉਹਨਾਂ ਨੂੰ ਕੋਈ ਵੀ ਸੂਝ ਬੂਝ ਨਹੀਂ ਹੈ, ਸੋਝੀ ਉਹਨਾਂ ਨੂੰ ਕੁਝ ਦਿਸਦਾ ਨਹੀਂ, ਬੂਝ ਉਹਨਾਂ ਨੂੰ ਕੋਈ ਸਮਝ ਨਹੀਂ ਹੈ। ਲੋਭ ਬੁਰਾ ਅਹੰਕਾਰਾ ਹੈ, ਉਹ ਪਦਾਰਥਾਂ ਦਾ ਲੋਭ ਕਰਦੇ ਨੇ ਜਿਹੜਾ ਬੁਰਾ ਹੈ, ਪਦਾਰਥਾਂ ਦਾ ਲੋਭ ਨਹੀਂ ਚੰਗਾ ਹੈ, ਅਹੰਕਾਰਾ ਹੈ, ਤੇ ਫਿਰ ਪਦਾਰਥਾਂ ਦੇ ਲੋਭ ਕਰਕੇ ਸੰਸਾਰ ਦੇ ਪਦਾਰਥ ਇਕੱਠੇ ਕਰਦੇ ਨੇ, ਤੇ ਫਿਰ ਉਹਨਾਂ ਨੂੰ ਹੰਕਾਰ ਅਹੰਕਾਰ ਹੋ ਜਾਂਦਾ ਹੈ।
ਫਿਰ ਬਿਨ ਕਿਹਾ ਤਿਸ ਧਨ ਸਿਗਾਰਾ,
ਉਸ ਧਨ ਦਾ ਮਤਲਬ ਹੁੰਦਾ ਇਸਤਰੀ, ਉਸ ਇਸਤਰੀ ਦਾ ਸ਼ਿੰਗਾਰ ਹੈ ਜਿਹੜਾ ਵਿਅਰਥ ਹੈ, ਜਿਸ ਦਾ ਪਤੀ ਕੋਲ ਨਹੀਂ ਹੈ। ਪਤੀ ਤੋਂ ਬਿਨਾਂ ਜਿਹੜਾ ਸ਼ਿੰਗਾਰ ਕਰਕੇ ਉਸਨੇ ਕਿਸ ਨੂੰ ਵਿਖਾਉਣਾ ਹੈ, ਹੱਬ ਕੇ ਤਾਂ ਆਪਣੇ ਪਤੀ ਨੂੰ ਵਿਖਾਉਣਾ ਹੈ, ਇਸ ਕਰਕੇ ਜੇ ਪਤੀ ਕੋਲ ਨਹੀਂ ਹੈ ਤੇ ਉਹਦਾ ਜਿਹੜਾ ਸ਼ਿੰਗਾਰ ਹੈ ਉਹ ਵਿਅਰਥ ਹੈ, ਪ੍ਰਤੱਖ ਇਸਤਰੀ ਦਾ। ਇਸੇ ਤਰੀਕੇ ਦੇ ਨਾਲ ਉਹਦੇ ਸ਼ਿੰਗਾਰ ਨੂੰ ਭਾਈ ਕੀ ਕਰਨਾ ਹੈ ਜੇ ਉਹਦਾ ਪਤੀ ਹੀ ਕੋਲ ਨਹੀਂ। ਇਸੇ ਤਰ੍ਹਾਂ ਜੀਵ ਰੂਪ ਜੋ ਇਸਤਰੀ ਹੈ ਉਹਦੇ ਸ਼ੁਭ ਸਾਧਨ ਰੂਪੀ ਜਿਹੜਾ ਸ਼ਿੰਗਾਰ ਹੈ ਉਹਦਾ ਕੀ ਕਰਨਾ ਹੈ ਜੇ ਪਰਮੇਸ਼ਰ ਰੂਪੀ ਪਤੀ ਕੋਲ ਨਹੀਂ ਹੈ।
ਪਾਰ ਪਿਰ ਰਾਤੀ ਖਸਮ ਵਿਸਾਰਾ,
ਇਸੇ ਤਰੀਕੇ ਨਾਲ ਪਾਰ ਪਿਰ ਰਾਤੀ ਖਸਮ ਵਿਸਾਰਾ, ਆਪਣੇ ਖਸਮ ਨੂੰ ਆਪਣੇ ਪਤੀ ਨੂੰ ਭੁਲਾ ਕਰਕੇ ਪਰਾਏ ਪੁਰਖ ਦੇ ਨਾਲ ਜੋ ਰੱਤੀ ਪ੍ਰੇਮ ਕਰਦੀ ਹੈ, ਆਪਣੇ ਜਿਹਦੇ ਨਾਲ ਵਿਆਹ ਹੋਇਆ ਐਸੇ ਖਸਮ ਨੂੰ ਆਪਣੇ ਮਾਲਕ ਨੂੰ ਪਤੀ ਦੇਵ ਨੂੰ ਭੁਲਾ ਕਰਕੇ ਪਰਾਏ ਪੁਰਸ਼ਾਂ ਦੇ ਨਾਲ ਜੋ ਪ੍ਰੇਮ ਕਰਦੀ ਹੈ ਉਹਦੇ ਸ਼ਿੰਗਾਰ ਦਾ ਕੀ ਫਾਇਦਾ ਹੈ? ਕੋਈ ਫਾਇਦਾ ਨਹੀਂ ਹੈ। ਇਸੇ ਤਰੀਕੇ ਨਾਲ ਜੀਵ ਰੂਪ ਜਿਹੜੀ ਇਸਤਰੀ ਹੈ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭੁਲਾ ਕਰਕੇ ਪਰ ਪਿਰ ਰਾਤੀ ਪਰਾਏ ਜਿਹੜੇ ਹਨ ਦੇਵੀ ਦੇਵਤੇ ਪੀਰ ਪੈਗੰਬਰ ਪੀਰ ਫਕੀਰ ਮੜੀਆਂ ਮਸਾਣੀਆਂ ਉਹਨਾਂ ਦੇ ਨਾਲ ਜਿਹੜੇ ਰੱਤੇ ਹੋਏ ਨੇ ਉਸ ਜੀਵ ਰੂਪੀ ਇਸਤਰੀ ਦੇ ਜਿਹੜੇ ਸ਼ੁਭ ਸਾਧਨਾ ਰੂਪੀ ਸ਼ਿੰਗਾਰ ਨੇ ਉਹਨਾਂ ਦਾ ਕੀ ਫਾਇਦਾ ਹੈ? ਉਹਨਾਂ ਦਾ ਕੋਈ ਫਾਇਦਾ ਨਹੀਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਛੱਡ ਕਰਕੇ ਤੇ ਉਸ ਅਕਾਲ ਪੁਰਖ ਦੀ ਸ਼ਰਨ ਨੂੰ ਛੱਡ ਕੇ ਤੇ ਹੋਰਨਾਂ ਦੇ ਪਾਸੇ ਜਾ ਕਰਕੇ ਮੱਥੇ ਟੇਕਦੇ ਫਿਰਦੇ ਹਨ।
ਜਿਉਂ ਬੇਸਵਾ ਪੂਤ ਬਾਪ ਕੋ ਕਹੀਐ ਤਿਉਂ ਫੋਕਟ ਕਰ ਵਿਕਾਰ ਹੈ।
ਜਿਵੇਂ ਸਤਿਗੁਰੂ ਸਾਹਿਬ ਜੀ ਉਦਾਹਰਨ ਦਿੰਦੇ ਨੇ ਜੋ ਬੇਸਵਾ ਪੂਤ ਬਾਪ ਕੋ ਕਹੀਐ, ਬੇਸਵਾ ਹੋਵੇ ਜਿਹੜੀ ਬਾਹਲੇ ਪੁਰਖਾਂ ਦੇ ਨਾਲ ਪ੍ਰੇਮ ਕਰਦੀ ਹੈ ਉਸ ਨੂੰ ਬੇਸਵਾ ਕਹਿੰਦੇ ਨੇ। ਇਸੇ ਤਰੀਕੇ ਨਾਲ ਜਿਹੜੀ ਵੇਸ਼ਵਾ ਹੁੰਦੀ ਹੈ ਉਹਦੇ ਘਰੇ ਪੁੱਤਰ ਜੰਮ ਪਵੇ ਤਾਂ ਉਹਦਾ ਬਾਪ ਦਾ ਨਾਮ ਕੀ ਲਵਾਂਗੇ, ਉਹਦੇ ਬਾਪ ਦਾ ਪਤਾ ਨਹੀਂ ਚੱਲੇਗਾ, ਕਿਉਂਕਿ ਬਹੁਤੇ ਪੁਰਖਾਂ ਨੂੰ ਪਿਆਰ ਕਰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬੇਸਵਾ ਪੂਤ ਬਾਪ ਕੋ ਕਹੀ ਹੈ। ਤੇ ਜਿਹੜਾ ਬਾਹਲੇ ਦੇਵੀ ਦੇਵਤਿਆਂ ਨੂੰ ਮੰਨਦਾ, ਮੜੀਆਂ ਮਸਾਣੀਆਂ ਤੇ ਜਾਂਦਾ, ਜਿਹੜਾ ਮਿਲ ਪਿਆ ਉੱਥੇ ਮੱਥਾ ਟੇਕਦਾ, ਤੇ ਉਹ ਗੁਰੂ ਪਿਆਰੋ ਬੇਸਵਾ ਦੀ ਨਿਆਈ ਹੈ। ਇਸ ਤਰੀਕੇ ਦੇ ਨਾਲ ਉਹਦੇ ਹਿਰਦੇ ਦੇ ਵਿੱਚ ਗਿਆਨ ਪੈਦਾ ਨਹੀਂ ਹੋ ਸਕਦਾ, ਤੇ ਗਿਆਨ ਰੂਪੀ ਪੁੱਤਰ ਉਹ ਕਿੱਥੋਂ ਪ੍ਰਾਪਤ ਕਰੇਗਾ, ਹੋ ਨਹੀਂ ਸਕਦਾ। ਇਸੇ ਤਰੀਕੇ ਦੇ ਨਾਲ ਜਿਵੇਂ ਬੇਸ਼ਵਾ ਦੇ ਪੁੱਤਰ ਦਾ ਕੋਈ ਬਾਪ ਨਹੀਂ ਹੁੰਦਾ, ਇਸੇ ਤਰੀਕੇ ਦੇ ਨਾਲ ਉਹਦਾ ਵੀ ਕੋਈ ਮਾਲਕ ਨਹੀਂ ਹੁੰਦਾ, ਜੀਵ ਰੂਪ ਇਸਤਰੀ ਦਾ, ਜਿਹੜੇ ਬਹੁਤੇ ਤੀਰਥਾਂ ਦੇ ਬਹੁਤਿਆਂ ਦੇ ਕੋਲ ਜਾ ਕਰਕੇ ਮੱਥੇ ਨਵਾਉਂਦਾ ਹੈ, ਤੇ ਉਹ ਭੋਗਟ ਕਾਰ ਵਿਕਾਰਾ। ਇਸੇ ਤਰੀਕੇ ਨਾਲ ਜਿੰਨੇ ਵੀ ਉਹ ਕਾਰ ਵਿਹਾਰ ਕਰਦਾ ਅਤੇ ਜਾਂ ਵਿਕਾਰ ਕਮਾਉਂਦਾ ਹੈ, ਸਾਰੇ ਭੋਗਟ ਵਿਅਰਥ ਹੀ ਹਨ।
ਪਰੇ ਤਾ ਪਿੰਜਰ ਮੈਂ ਦੁਖ ਕਨੇਰੇ।
ਇਸੇ ਤਰੀਕੇ ਨਾਲ ਕੋ ਬਤਾਨ ਕੋ ਪੂਜਤ ਹੈ, ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਉਰਜੋ ਸਭ ਹੀ ਜਾਗ ਸ਼੍ਰੀ ਭਗਵਾਨ ਕੋ ਭੇਦਨਾ ਪਾਇਆ। ਆਪਾਂ ਰੋਜ਼ ਪੜ੍ਹਦੇ ਹਾਂ ਸਵਈਆਂ ਦੇ ਵਿਚ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਪਸ਼ੂ ਬਿਰਤੀ ਰੱਖ ਕਰਕੇ ਬੁੱਤਾਂ ਦੀ ਪੂਜਾ ਕਰਦਾ, ਕੋਈ ਪਸ਼ੂਆਂ ਦੀ ਵੀ ਪੂਜਾ ਕਰਦੇ ਨੇ। ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੋਈ ਮਰਿਆ ਹੋਇਆ ਨੂੰ ਜਾ ਕਰਕੇ ਮੱਥੇ ਟਿਕਦਾ ਕਬਰਾਂ ਤੇ। ਅਤੇ ਇਸੇ ਤਰੀਕੇ ਨਾਲ ਕੂਰ ਕਿਰਿਆ ਉਰਜੋ ਸਭ ਹੀ ਜਾਗ, ਸਾਰਾ ਸੰਸਾਰ ਝੂਠੀ ਕਿਰਿਆ ਦੇ ਵਿਚ ਉਲਝਿਆ ਹੋਇਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਿਸੇ ਨੇ ਭੇਦ ਨਹੀਂ ਪਾਇਆ। ਇਸ ਤਰੀਕੇ ਨਾਲ ਪਰਪਰ ਰਾਤੀ ਖਸਮ ਵਿਸਾਰਾ, ਆਪਣੇ ਮਾਲਕ ਨੂੰ ਭਲਾ ਕਰਕੇ ਇਸ ਤਰ੍ਹਾਂ ਪਰਾਇਆਂ ਦੇ ਨਾਲ ਜਾ ਕਰਕੇ ਪ੍ਰੇਮ ਕਰਦਾ ਹੈ। ਪ੍ਰੇਤ ਪਿੰਜਰ ਮਹਿ ਦੁਖ ਘਨੇਰੇ, ਤੇ ਫੇਰ ਇਸ ਨੂੰ ਅੰਤ ਸਮੇ ਜਿਹੜਾ ਪਿੰਜਰ ਹੈ, ਸਰੀਰ ਹੈ, ਪ੍ਰੇਤਾਂ ਵਾਲਾ ਪ੍ਰਾਪਤ ਹੁੰਦਾ ਹੈ। ਕਹਿੰਦੇ ਨੇ ਕਿ ਸਵਾ ਮਨ ਜਿੰਨੀ ਭੁੱਖ ਹੁੰਦੀ ਹੈ ਤੇ ਸੂਈ ਦੇ ਨੱਕੇ ਜਿੰਨਾ ਮੂੰਹ ਹੁੰਦਾ, ਇਸ ਪ੍ਰਕਾਰ ਬੜੇ ਫਿਰ ਦੁੱਖ ਪ੍ਰਾਪਤ ਹੁੰਦੇ ਨੇ। ਸਰੀਰ ਪ੍ਰਾਪਤ ਨਹੀਂ ਹੁੰਦਾ ਤੇ ਸੂਖਮ ਸਰੀਰ ਪ੍ਰੇਤ ਦਾ ਪ੍ਰਾਪਤ ਹੋਣ ਕਰਕੇ ਭਟਕਦਾ ਰਹਿੰਦਾ ਹੈ। ਇਸ ਕਰਕੇ ਪ੍ਰੇਤ ਦੇ ਪਿੰਜਰ ਦੇ ਵਿਚ ਬੜੇ ਬਹੁਤ ਭਾਰੀ ਘਨੇਰੇ, ਬਹੁਤ ਜ਼ਿਆਦਾ ਦੁੱਖ ਹਨ। ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਇਸ ਪਿੰਜਰ ਦੇ ਵਿਚ, ਸਰੀਰ ਰੂਪੀ ਪਿੰਜਰ ਦੇ ਵਿਚ ਪ੍ਰੇਤ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਪ੍ਰੇਤ ਵਸਦੇ ਹਨ, ਜਿਸ ਕਰਕੇ ਦੁੱਖ ਘਨੇਰੇ ਬਹੁਤ ਭਾਰੀ ਦੁੱਖ ਪ੍ਰਾਪਤ ਇਹੀ ਦੁਖੀ ਕਰਦੇ ਨੇ ਆਦਮੀ ਨੂੰ ਅੰਦਰੋਂ। ਜੇ ਸੰਸਾਰ ਦੀ ਕੋਈ ਵਸਤੂ ਦੀ ਇੱਛਾ ਹੋਈ ਹੈ ਤੇ ਉਹ ਲੋਭ ਤੋਂ ਜਨਮ ਲੈਂਦੀ ਹੈ, ਇੱਛਾ ਵਾਸ਼ਨਾਵਾਂ ਤ੍ਰਿਸ਼ਨਾਵਾਂ ਲੋਭ ਤੋਂ ਜਨਮ ਲੈਂਦੀਆਂ ਨੇ। ਇਸੇ ਤਰੀਕੇ ਨਾਲ ਜੇ ਈਰਖਾ ਨਫ਼ਰਤ ਪੈਦਾ ਹੋਈ ਹੈ ਤਾਂ ਉਹ ਕ੍ਰੋਧ ਤੋਂ ਜਨਮ ਲੈਂਦੀਆਂ ਨੇ। ਇਸੇ ਤਰੀਕੇ ਨਾਲ ਮੋਹ ਆਦਿਕ ਜਿਹੜੇ ਨੇ, ਅਟੈਚਮੈਂਟ ਹੈ ਜਿਹੜੀ, ਉਹ ਗੁਰੂ ਪਿਆਰੇ ਮੋਹ ਤੋਂ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਸੰਸਾਰ ਦੀਆਂ ਕਾਮਨਾਵਾਂ ਜਿਹੜੀਆਂ ਕਾਮ ਤੋਂ ਪੈਦਾ, ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ। ਇਸ ਤਰੀਕੇ ਦੇ ਨਾਲ ਇਹ ਜਿੰਨੀਆਂ ਚੀਜ਼ਾਂ ਨੇ ਦੁੱਖ ਦੇਣ ਵਾਲੀਆਂ, ਦੁਖਦਾਈ ਨੇ। ਕਿਉਂ ਦੁਖਦਾਈ? ਜਿਹੜੀ ਮਨ ਦੇ ਵਿੱਚ ਇੱਛਾ ਪੈਦਾ ਹੋਈ, ਲੋਭ ਤੋਂ ਪੈਦਾ ਹੋਈ, ਉਹ ਇੱਛਾ ਪੂਰੀ ਨਾ ਹੋਈ ਤਾਂ ਫਿਰ ਭਾਰੀ ਦੁੱਖ ਪ੍ਰਾਪਤ ਹੁੰਦਾ। ਪੂਰੀ ਹੋ ਗਈ ਤੇ ਫਿਰ ਹੋਰ ਅੱਗੋਂ ਵੱਧ ਜਾਂਦੀ, ਇੱਕ ਹੋਰ ਇੱਛਾ ਪੈਦਾ ਹੋ ਜਾਂਦੀ ਹੈ। ਇਸ ਤਰੀਕੇ ਨਾਲ ਆਦਮੀ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ ਹੈ। ਇਸ ਕਰਕੇ ਦੁੱਖ ਪ੍ਰਾਪਤ ਹੁੰਦੇ ਨੇ। ਸੰਸਾਰ ਦੀ ਵਸਤੂ ਨਾ ਫਿਰ ਕੋਈ ਪ੍ਰਾਪਤ ਹੋਵੇ, ਜਾਂ ਫਿਰ ਮਨ ਚਾਹਤ ਨਾ ਪ੍ਰਾਪਤ ਹੋਣ ਚੀਜ਼ਾਂ, ਤਾਂ ਕ੍ਰੋਧ ਵੀ ਚੜ੍ਹਦਾ ਕਈ ਵਾਰੀ, ਤੇ ਪ੍ਰਾਪਤ ਹੋ ਜਾਣ ਤੇ ਫਿਰ ਹੰਕਾਰ ਵੀ ਪੈਦਾ ਹੋ ਜਾਂਦਾ ਬਹੁਤੀ ਮਾਇਆ ਕਰਕੇ। ਇਸ ਤਰੀਕੇ ਦੇ ਨਾਲ ਇਹ ਜਿਹੜੇ ਪਿੰਜਰ ਦੇ ਵਿੱਚ, ਸਰੀਰ ਦੇ ਵਿੱਚ ਵਸਣ ਵਾਲੇ ਨੇ ਪ੍ਰੇਤ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਗੁਰੂ ਪਿਆਰੇ ਹਿਰਦੇ ਦੇ ਵਿੱਚ ਸਰੀਰ ਰੂਪੀ ਪਿੰਜਰ ਦੇ ਵਿੱਚ ਵਸਦੇ ਨੇ, ਤਾਂ ਜੋ ਬਹੁਤ ਭਾਰੀ ਦੁੱਖ ਪ੍ਰਾਪਤ ਹੁੰਦਾ ਹੈ।
ਨਰਕ ਪਚੇ ਅਗਿਆਨ ਅੰਧੇਰੇ,
ਅਗਿਆਨ ਰੂਪੀ ਹਨੇਰੇ ਦੇ ਵਿੱਚ, ਅਵਿਦਿਆ ਰੂਪੀ ਹਨੇਰੇ ਦੇ ਵਿੱਚ ਪੈ ਕਰਕੇ ਨਰਕ ਪਚੇ ਹੈ, ਨਰਕਾਂ ਦੇ ਵਿੱਚ ਪੈ ਜਾਂਦੇ ਹਨ।
ਧਰਮ ਰਾਏ ਕੀ ਬਾਕੀ ਲੀਜੈ, ਜਨ ਹਰ ਕਾ ਨਾਮ ਵਿਸਾਰਾ ਹੈ।
ਜਿਨ੍ਹਾਂ ਨੇ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰਾ ਭੁਲਾਇਆ ਹੋਇਆ ਹੈ, ਉਹਨਾਂ ਦੇ ਕੋਲੋਂ ਧਰਮ ਰਾਏ ਕੀ ਬਾਕੀ ਲੀਜੈ, ਧਰਮ ਰਾਜੇ ਦੇ ਜਿਹੜੇ ਜਮਦੂਤ ਆ ਕਰਕੇ ਨੇ ਬਾਕੀ ਹਿਸਾਬ ਕਿਤਾਬ ਮੰਗਦੇ ਨੇ, ਕਿਉਂਕਿ ਉਹਨਾਂ ਨੇ ਲੈਣਾ ਹੈ। ਪਿਤਾ ਨੇ ਪੂੰਜੀ ਦਿੱਤੀ ਪੁੱਤਰ ਨੂੰ ਕਿ ਜਾ ਕੇ ਵਪਾਰ ਕਰ, ਉਹਨੇ ਜਾ ਕੇ ਖਰਚ ਦਿੱਤੀ, ਉਡਾਤੀ, ਕੋਈ ਵਪਾਰ ਨਹੀਂ ਕੀਤਾ, ਤੇ ਉਹਨੂੰ ਆ ਕੇ ਘਰੋਂ ਝਿੜਕਾਂ ਪੈਣਗੀਆਂ, ਉਹਨੂੰ ਪਿਤਾ ਡਾਂਟੇਗਾ, ਗੁੱਸੇ ਹੋਵੇਗਾ। ਦੂਜੇ ਨੂੰ ਭੇਜਿਆ, ਉਹਨੇ ਲਾਭ ਨਹੀਂ ਕੀਤਾ, ਜਿੰਨੀ ਦਿੱਤੀ ਸੀ ਉਨੀ ਬਚਾ ਕੇ ਲੈ ਆਇਆ, ਉਹਨੂੰ ਫਿਰ ਦੁਬਾਰਾ ਮੌਕਾ ਦਿੱਤਾ ਜਾਂਦਾ, ਜਾ ਕੇ ਫਿਰ ਦੁਬਾਰਾ ਤਿੰਨ ਚਾਂਸ ਦਿੰਦੇ ਆ, ਜਾ ਕੇ ਫਿਰ ਵਪਾਰ ਕਰ। ਤੇ ਜਾਂ ਇੱਕ ਹੋਰ ਸੀ ਉਸ ਨੂੰ ਦਿੱਤੀ ਪੂੰਜੀ ਮਾਇਆ ਦਿੱਤੀ ਜਾਂ ਵਪਾਰ ਕਰ ਜਾ ਕੇ ਉਸ ਨੇ ਜਾ ਕੇ ਵਪਾਰ ਕੀਤਾ ਹੈ ਲਾਹਾ ਖੱਟ ਕੇ ਲਿਆਇਆ ਹੈ ਉਸ ਨੇ ਸ਼ਾਬਾਸ਼ ਪ੍ਰਾਪਤ ਕੀਤੀ ਹੈ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਜੀਵ ਹੈ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਉਸ ਦੇ ਕੋਲ ਸਵਾਸਾਂ ਰੂਪੀ ਪੂੰਜੀ ਲੈ ਕੇ ਸੰਸਾਰ ਦੇ ਵਿੱਚ ਨਾਮ ਰੂਪੀ ਵਸਤੂ ਦਾ ਵਪਾਰ ਕਰਨ ਦੇ ਵਾਸਤੇ ਆਇਆ ਹੈ ਤੇ ਇਹ ਜਿਹੜਾ ਜੀਵ ਹੈ ਗੁਰੂ ਪਿਆਰੇ ਇੱਕ ਤਾਂ ਇਹੋ ਜਿਹਾ ਜਿਹਨੇ ਆ ਕਰਕੇ ਸਵਾਸਾਂ ਰੂਪੀ ਪੂੰਜੀ ਜਿਹੜੀ ਪੂੰਜੀ ਹੈ ਦੁਰਲੱਭ ਮਨੁੱਖਾ ਜਨਮ ਆ ਕਰਕੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਵਾ ਦਿੱਤਾ ਆਪਣੀ ਸਵਾਸਾਂ ਰੂਪੀ ਪੂੰਜੀ ਸਵਾਰੀ ਸਾਰੀ ਇੱਥੇ ਗਵਾ ਕੇ ਚਲੇ ਜਵਾਰੀ ਤੋਂ ਹੱਥ ਝਾੜ ਵਾਲੀ ਗੱਲ ਬਣ ਗਈ ਜਿਵੇਂ ਜਵਾਰੀ ਜੂਆ ਖੇਡਦਾ ਹੈ ਤੇ ਸਾਰੀ ਆਪਣੀ ਪੂੰਜੀ ਹਾਰ ਕਰਕੇ ਦੋਵੇਂ ਹੱਥ ਝਾੜ ਕੇ ਉੱਥੇ ਖਾਲੀ ਹੋ ਕਰਕੇ ਤੁਰ ਪੈਂਦਾ ਇਸੇ ਤਰੀਕੇ ਨਾਲ ਆਪਣੀ ਸਵਾਸਾਂ ਰੂਪੀ ਪੂੰਜੀ ਇਸ ਸੰਸਾਰ ਦੇ ਵਿੱਚ ਹਾਰ ਕਰਕੇ ਵਿਸ਼ਾ ਵਿਕਾਰਾਂ ਦੇ ਵਿੱਚ ਲਾ ਕਰਕੇ ਧੰਦਿਆਂ ਦੇ ਵਿੱਚ ਲੱਗ ਕਰਕੇ ਆਪਣੇ ਮਨੁੱਖਾ ਜਨਮ ਨੂੰ ਤੇ ਸਵਾਸਾਂ ਨੂੰ ਇੱਥੇ ਗਵਾ ਕੇ ਖਾਲੀ ਹੱਥ ਚਲਾ ਜਾਂਦਾ ਇੱਕ ਇਹੋ ਜਿਹੇ ਹਨ ਜਿਹੜੇ ਆਉਂਦੇ ਨੇ ਉਹ ਚੰਗਾ ਕੰਮ ਮਾੜੇ ਕੰਮ ਨਹੀਂ ਕਰਦੇ ਪਰ ਚੰਗੇ ਕੰਮ ਕਰਦੇ ਨੇ ਬਹੁਤੀ ਕਮਾਈ ਨਾ ਹੋਣ ਕਰਕੇ ਫਿਰ ਉਹਨਾਂ ਨੂੰ ਦੁਬਾਰਾ ਮਨੁੱਖਾ ਜਨਮ ਦੀ ਪ੍ਰਾਪਤੀ ਹੋ ਜਾਂਦੀ ਹੈ ਅਕਾਲ ਪੁਰਖ ਦੁਬਾਰਾ ਫਿਰ ਉਹਨਾਂ ਨੂੰ ਮੌਕਾ ਦਿੰਦੇ ਨੇ ਤੀਸਰੇ ਇਹੋ ਜਿਹੇ ਸੰਤ ਮਹਾਂਪੁਰਸ਼ ਹਨ ਜਿਹੜੇ ਸੰਸਾਰ ਦੇ ਵਿੱਚ ਆਉਂਦੇ ਨੇ ਤੇ ਆਪਣਾ ਜਨਮ ਪਰਮੇਸ਼ਰ ਦੇ ਲੇਖੇ ਲਾ ਕਰਕੇ ਸਾਰੇ ਸਵਾਸਾਂ ਨੂੰ ਸਫਲ ਕਰਕੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਪਹੁੰਚਦੇ ਹਨ ਇਹ ਤਿੰਨ ਤਰੀਕਿਆਂ ਦੇ ਆਦਮੀ ਹੁੰਦੇ ਨੇ ਤਿੰਨ ਤਰੀਕਿਆਂ ਦੇ ਪੁਰਸ਼ ਇਸੇ ਤਰੀਕੇ ਨਾਲ ਜਿਹੜੇ ਪਹਿਲੇ ਨੇ ਜਿਹੜੇ ਆ ਕਰਕੇ ਸਵਾਸਾਂ ਰੂਪੀ ਪੂੰਜੀ ਨੂੰ ਪ੍ਰਾਪਤ ਕਰਕੇ ਤੇ ਸੰਸਾਰ ਦੇ ਵਿੱਚ ਲਾ ਕਰਕੇ ਗਵਾ ਕੇ ਜਾਂਦੇ ਨੇ ਧਰਮਰਾਜ ਕੀ ਬਾਕੀ ਲੀਜਾ ਧਰਮਰਾਜ ਦੇ ਜਿਹੜੇ ਜਮਦੂਤ ਨੇ ਉਹਨਾਂ ਦੇ ਕੋਲੋਂ ਬਾਕੀ ਜਿਹੜਾ ਸਵਾਸਾਂ ਦਾ ਹਿਸਾਬ ਕਿਤਾਬ ਹਨ ਉਹ ਮੰਗਦੇ ਹਨ ਕਿਉਂਕਿ ਜੋ ਵੀ ਕੰਮ ਕਰਦਾ ਚਿੱਤਰ ਗੁਪਤ ਲਿਖੀ ਜਾਂਦੇ ਨੇ ਗੁਪਤ ਕੰਮ ਚਿਤਵਨੀਆਂ ਅਤੇ ਇਸੇ ਤਰੀਕੇ ਨਾਲ ਪ੍ਰਤੱਖ ਜਿਹੜੇ ਕੰਮ ਨੇ ਉਹ ਚਿੱਤਰ ਲਿਖਦਾ ਹੈ ਚਿਤਵਨੀਆਂ ਮਨ ਦੇ ਪੁਰਨੇ ਸੰਕਲਪ ਜਿਹੜੇ ਹਨ ਭੈੜੇ ਉਹਨਾਂ ਨੂੰ ਗੁਪਤ ਲਿਖੀ ਜਾਂਦਾ ਹੈ ਅਤੇ ਜਿਹੜੇ ਚਿੱਤਰ ਹਨ ਪ੍ਰਤੱਖ ਕੰਮ ਕਰੀ ਨੇ ਸੰਸਾਰ ਦੇ ਵਿੱਚ ਪ੍ਰਗਟ ਹੋ ਕਰਕੇ ਇਹ ਸਰੀਰ ਦੇ ਨਾਲ ਉਹਨਾਂ ਨੂੰ ਚਿੱਤਰ ਲਿਖਦਾ ਇਸ ਤਰੀਕੇ ਦੇ ਨਾਲ ਉਹ ਲਿਖੀ ਹੋਈ ਵਹੀ ਉੱਥੇ ਖੋਲੀ ਜਾਂਦੀ ਤੇ ਸਾਰਾ ਹਿਸਾਬ ਕਿਤਾਬ ਮੰਗਿਆ ਜਾਂਦਾ ਹੈ
ਸੂਰਜ ਤਪੈ ਅਗਣ ਵਿਖ ਚਾਲਾ
ਇਸ ਤਰੀਕੇ ਦੇ ਨਾਲ ਗੁਰੂ ਪਿਆਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਿ ਨਰਕਾਂ ਦੇ ਰਸਤੇ ਦੇ ਵਿੱਚ 12 ਸੂਰਜ ਤਪਦੇ ਨੇ ਇੱਕ ਸੂਰਜ ਦੀ ਬੜੀ ਗਰਮੀ ਹੈ ਜੇਠ ਆਠ ਦੇ ਮਹੀਨੇ ਦੇ ਵਿੱਚ ਬਹੁਤ ਭਾਰੀ ਸੂਰਜ ਤਪਦਾ ਬੜੀ ਭਾਰੀ ਗਰਮੀ ਪ੍ਰਾਪਤ ਹੈ ਇਸੇ ਤਰੀਕੇ ਦੇ ਨਾਲ ਜੋ ਨਰਕਾਂ ਦਾ ਰਾਹ ਹੈ ਉੱਥੇ ਸੂਰਜ ਤਪੈ ਅਗਨ ਵਿਖ ਚਾਲਾ ਸੂਰਜ 12 ਸੂਰਜ ਉੱਥੇ ਤਪਦੇ ਨੇ ਮੰਨੇ ਗਏ ਨੇ ਅਤੇ ਅਗਨ ਵਿਖ ਚਾਲਾ ਅਗਨ ਉੱਥੇ ਅਗਨੀ ਕੁੰਡ 12,000 ਯੋਜਨ ਦਾ ਲੰਮਾ ਮੰਨਿਆ ਜਾਂਦਾ ਹੈ ਇੱਕ ਯੋਜਨ 4 ਕੋਹ ਦਾ ਇੱਕ ਯੋਜਨ ਬਣਦਾ ਇੱਕ ਕੋਹ 1.5 ਮੀਲ ਦਾ ਇੱਕ ਯੋਜਨ ਹੁੰਦਾ ਹੈ ਇੱਕ ਕੋਹ ਹੁੰਦਾ ਹੈ 1.5 ਮੀਲ ਦਾ ਇੱਕ ਕੋਹ ਤੇ 4 ਕੋਹਾਂ ਦਾ ਇੱਕ ਯੋਜਨ ਬਣਦਾ ਹੈ ਇਸ ਤਰੀਕੇ ਦੇ ਨਾਲ 12,000 ਯੋਜਨ ਜਿਹੜਾ ਅਗਨੀ ਦਾ ਕੁੰਡ ਹੈ ਗੁਰੂ ਪਿਆਰੇ ਉਹਦੇ ਵਿੱਚੋਂ ਫਿਰ ਪਾਪੀ ਲੋਕਾਂ ਨੂੰ ਲੰਘਾਇਆ ਜਾਂਦਾ ਵਿਖ ਝਾਲਾ ਝਾਲਾ ਦਾ ਮਤਲਬ ਹੁੰਦਾ ਹੈ ਜੰਗਲ ਇਸੇ ਤਰੀਕੇ ਦੇ ਨਾਲ ਉੱਥੇ ਇੱਕ ਅਸਪੱਤਰ ਬਣ ਪੈਂਦਾ ਹੈ ਅਸਪੱਤਰ ਬਣ ਗੁਰੂ ਪਿਆਰੇ ਉਸ ਬਣ ਦੇ ਉਸ ਜੰਗਲ ਦੇ ਵਿੱਚ ਜਿਹੜੇ ਦਰਖਤ ਨੇ ਉਹਦੇ ਜਿਹੜੇ ਪੱਤੇ ਨੇ ਉਹ ਬਲੇਡਾਂ ਦੇ ਵਾਂਗੂ ਤਿੱਖੇ ਨੇ ਜ਼ਹਿਰ ਦੇ ਵਾਂਗੂ ਹਨ ਸਰੀਰ ਨੂੰ ਆ ਕਰਕੇ ਲੱਗਦੇ ਨੇ ਐਸੇ ਰਸਤੇ ਦੇ ਵਿੱਚ ਲੰਘਾਇਆ ਜਾਂਦਾ ਹੈ
ਅਪਤ ਪਸ਼ੂ ਮਨ ਮੁਖ ਬੇਤਾਲਾ
ਇਸ ਤਰੀਕੇ ਨਾਲ ਅਪਤ ਪਸ਼ੂ ਮਨ ਮੁਖ ਬੇਤਾਲਾ ਜਿਹੜਾ ਮਨ ਮੁਖ ਹੈ ਉਹ ਬੇਤਾਲਾ ਪ੍ਰੇਤ ਦੇ ਵਾਂਗੂ ਹੈ ਬੇਤਾਲਾ ਇੱਕ ਕਿਸਮ ਹੈ ਭੂਤਾਂ ਦੀ ਤੇ ਉਹਦੇ ਵਿੱਚ ਉਹਨਾਂ ਦੇ ਵਿੱਚੋਂ ਜਿਹੜਾ ਮਨਮੁਖ ਆਦਮੀ ਹੈ ਉਹਨਾਂ ਦੇ ਵਰਗਾ ਹੈ ਅਪਤ ਪਸ਼ੂ ਤੇ ਪਸ਼ੂਆਂ ਵਾਲੇ ਕੰਮ ਕਰਦਾ ਅਪਤ ਇੱਜ਼ਤ ਤੋਂ ਰਹਿਤ ਹੈ ਤੇ ਉਹਨੂੰ ਇਹੋ ਜਿਹੇ ਨਰਕਾਂ ਦੇ ਵਿੱਚ ਪਾਇਆ ਜਾਂਦਾ ਹੈ
ਆਸਾ ਮਨਸਾ ਕੂੜ ਕਮਾਵੇ ਰੋਗ ਬੁਰਾ ਬੁਰਿਆਰਾ
ਆਸਾ ਮਨਸਾ ਕੂੜ ਕਮਾਵੇ ਆਸਾ ਜੀ ਮਨਸਾ ਦਾ ਮਤਲਬ ਹੁੰਦਾ ਬੁੱਧੀ ਬੁੱਧੀ ਜਿਹੜੀ ਹੈ ਮਨਸਾ ਜਿਹੜੀ ਮਤ ਹੈ ਉਹ ਆਸਾ ਦੇ ਵਿੱਚ ਲੱਗੀ ਹੋਈ ਹੈ ਆਸਾ ਦੇ ਵਿੱਚ ਲਾ ਕਰਕੇ ਫਿਰ ਕੂੜ ਕਮਾਵੇ ਝੂਠ ਦੀ ਹੀ ਕਮਾਈ ਕਰਦਾ ਹੈ ਇਸੇ ਤਰੀਕੇ ਦੇ ਨਾਲ ਮਨ ਦੇ ਵਿੱਚ ਆਸਾ ਉਹ ਹੁੰਦੀ ਹੈ ਜਿਹੜੀ ਲੰਮੀ ਹੋਵੇ ਘਰੇ ਹੁਣ ਪੁੱਤਰ ਜਨਮ ਲਿਆ ਤੇ ਆਸਾ ਲਾਲ ਹੀ ਵੱਡਾ ਹੋਵੇਗਾ ਪੜੇਗਾ ਇਹਨੂੰ ਨੌਕਰੀ ਲਵਾਵਾਂਗੇ ਦਾ ਵਿਆਹ ਕਰਾਂਗੇ ਇਹਦੇ ਘਰ ਚ ਨਿਆਣੇ ਹੋਣਗੇ ਇਸ ਤਰ੍ਹਾਂ ਇਹ ਆਸਾ ਲਾਲ ਹੀ ਜਨਮ ਤੋਂ ਲੈ ਕੇ 20-25 ਸਾਲ ਦੀ ਇਹ ਆਸਾ ਹੁੰਦੀ ਹੈ ਮਨਸਾ ਹੁੰਦੀਆਂ ਨੇ ਛੋਟੀਆਂ ਛੋਟੀਆਂ ਜਿਹੜੀਆਂ ਇੱਛਾਵਾਂ ਪੈਦਾ ਹੋਣੀਆਂ ਨੇ ਇੱਕ ਛੋਟੀ ਜਿਹੀ ਆਸ ਹੋਈ ਉਹ ਪੂਰੀ ਹੋ ਗਈ ਫਿਰ ਹੋਰ ਕਰ ਲਈ ਇਸ ਤਰੀਕੇ ਨਾਲ ਮਨਸਾ ਹੁੰਦੀਆਂ ਨੇ ਇੱਛਾਵਾਂ ਤੇ ਆਸਾਂ ਕਰਕੇ ਕੂੜ ਕਮਾਵੇ, ਇਹ ਆਦਮੀ ਝੂਠ ਦੀ ਕਮਾਈ ਕਰਦਾ ਹੈ। ਰੋਗ ਬੁਰਾ ਬੁਰਿਆਰਾ, ਇਸੇ ਤਰੀਕੇ ਦੇ ਨਾਲ ਹਉਮੈ ਦਾ ਰੋਗ ਵੀ ਅੰਦਰ ਲੱਗਾ ਹੋਇਆ, ਜਿਹੜਾ ਆਦਮੀ ਨੂੰ ਬੁਰਿਆਰਾ ਬੁਰਾ ਬਣਾ ਦਿੰਦਾ। ਇਹ ਰੋਗ ਬੁਰਾ ਹੈ ਤੇ ਆਦਮੀ ਨੂੰ ਬੁਰਿਆਰਾ ਬੁਰਾ ਕਰ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਆਸਾ ਮਨਸਾ ਮਨਸਾ ਆਸ ਦੇ ਵਿੱਚ ਲੱਗੀ ਹੋਣ ਕਰਕੇ ਝੂਠ ਦੀ ਕਮਾਈ ਕਰਦੇ ਹਨ।
ਮਾਸਤਕ ਭਾਰ ਕਲਰ ਸਿਰ ਭਾਰਾ,
ਇਸੇ ਤਰੀਕੇ ਨਾਲ ਮਸਤਕ ਘਾਹ ਭਾਰ ਕਲਰ ਸਿਰ ਭਾਰਾ, ਮੱਥੇ ਦੇ ਉੱਪਰ ਬਹੁਤ ਸਾਰਾ ਹੀ ਕਲਰ ਦੇ ਵਾਂਗੂ ਪਾਪਾਂ ਦਾ ਭਾਰੀ ਭਾਰ ਲੱਦਿਆ ਹੋਇਆ ਹੈ ਸਿਰ ਦੇ ਉੱਪਰ।
ਕਿਉਂ ਕਰ ਭਵਜਲ ਲੰਘ ਸਪਾਰਾ,
ਇਸ ਕਰਕੇ ਆਦਮੀ ਦਾ ਉੱਤੋਂ ਉਦਾਂ ਹੀ ਲੰਘਣਾ ਬੜਾ ਔਖਾ ਹੁੰਦਾ ਹੈ। ਭਾਰ ਚੁੱਕਿਆ ਹੋਵੇ ਸਿਰ ਦੇ ਉੱਤੇ ਤੇ ਫੇਰ ਕਿਸੇ ਆਦਮੀ ਨੂੰ ਕਹੇ ਕਿ ਆ ਨਦੀ ਹੁਣ ਤੂੰ ਤੈਰ ਕੇ ਲੰਘ ਜਾ, ਲੰਘ ਨਹੀਂ ਸਕੇਗਾ, ਭਾਰ ਦੇ ਕਰਕੇ ਡੁੱਬ ਜਾਵੇਗਾ। ਇਹ ਤਰੀਕੇ ਦੇ ਨਾਲ ਇਹ ਪਾਪਾਂ ਰੂਪੀ ਜਿਹੜਾ ਭਾਰ ਹੈ ਸਿਰ ਦੇ ਉੱਪਰ ਰੱਖਿਆ ਹੋਇਆ ਹੈ, ਇਸ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ, ਕਿਸ ਤਰ੍ਹਾਂ ਭਾਈ ਪਾਰ ਹੋ ਸਕਦਾ, ਪਾਰ ਨਹੀਂ ਹੋ ਸਕਦਾ। ਪਾਪਾਂ ਰੂਪੀ ਭਾਰ ਨੂੰ ਆਪਣੇ ਉੱਪਰ ਲੱਦ ਕਰਕੇ ਤੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ ਹੈ।
ਸਤ ਗੁਰ ਬੋਏ ਤੇ ਆਦਿ ਜੁਗਾਦੀ, ਰਾਮ ਨਾਮ ਨਿਸਤਾਰਾ ਏ,
ਪਾਰ ਤਾਂ ਹੋ ਸਕਦਾ ਵਾਹਿਗੁਰੂ ਨਾਮ ਜਹਾਜ ਦੀ ਪ੍ਰਾਪਤੀ ਕਰੇ। ਸਤਿਗੁਰ ਬੋਏ ਤੇ ਆਦਿ ਜੁਗਾਦੀ, ਸਤਿਗੁਰ ਸੱਚੇ ਪਾਤਸ਼ਾਹ ਜੀ ਆਦਿ ਸ਼ੁਰੂ ਤੋਂ ਲੈ ਕਰ ਜੁਗਾਦ ਵਿੱਚ ਵੀ ਸੰਸਾਰ ਸਮੁੰਦਰ ਦੇ ਵਾਂਗੂ ਜਹਾਜ ਦੀ ਨਿਆਈ ਨੇ, ਜਿਨ੍ਹਾਂ ਨੇ ਸਤਿਗੁਰੂ ਵੀ ਜਹਾਜ ਦੇ ਵਿੱਚ ਚੜ੍ਹਨਾ ਕੀਤਾ ਹੈ। ਉਹ ਗੁਰੂ ਪਿਆਰੇ ਉਹਨੂੰ ਮਹਾਰਾਜ ਰਾਮ ਨਾਮ ਨਿਸਤਾਰਾ ਹੈ, ਪਰਮੇਸ਼ਰ ਦਾ ਨਾਮ ਦੇ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ।
ਉੱਤਰ ਕਲੱਤਰ ਜਗ ਹੇਤ ਪਿਆਰਾ,
ਸੰਸਾਰ ਦੇ ਹੇਤ ਪ੍ਰੇਮ ਦੇ ਵਾਸਤੇ ਇਹਦੇ ਵਿੱਚ ਰਹਿ ਕਰਕੇ ਪੁੱਤਰ ਕਲੱਤਰ ਆਪਣੀ ਕਲੱਤਰ ਇਸਤਰੀ ਅਤੇ ਇਸਤਰੀ ਤੋਂ ਪੈਦਾ ਹੋਇਆ ਪਰਿਵਾਰ ਹੈ ਜੋ ਉਸ ਨੂੰ ਤੇ ਪੈਦਾ ਹੋਏ ਇਸਤਰੀ ਤੋਂ ਜਿਹੜੇ ਪੁੱਤਰ ਨੇ ਉਹਨੂੰ ਆਦਮੀ ਪਿਆਰ ਕਰਦਾ, ਇਸਤਰੀ ਨੂੰ ਪਿਆਰ ਕਰਦਾ ਤੇ ਪੁੱਤਰਾਂ ਨੂੰ ਪਿਆਰ ਕਰਦਾ ਹੈ।
ਮਾਇਆ ਮੋਹ ਪਸਰਿਆ ਪਸਾਰਾ,
ਭਾਈ ਮਹਾਰਾਜ ਕਹਿੰਦੇ ਨੇ ਇਹ ਤਾਂ ਸਾਰਾ ਮਾਇਆ ਦੇ ਮੋਹ ਦਾ ਪਸਾਰਾ ਪਸਰਿਆ ਹੋਇਆ ਹੈ, ਫੈਲਿਆ ਹੋਇਆ ਹੈ। ਮਾਇਆ ਦਾ ਅਤੇ ਮੋਹ ਦਾ ਦੋ ਹੀ ਸੰਸਾਰ ਦੇ ਵਿੱਚ ਪਸਾਰੇ ਪਸਰੇ ਹੋਏ ਨੇ, ਜਾਂ ਤਾਂ ਆਦਮੀ ਦੇ ਮਨ ਦੇ ਵਿੱਚ ਮੋਹ ਵਸਦਾ ਹੈ ਤੇ ਜਾਂ ਫਿਰ ਆਦਮੀ ਦੇ ਮਨ ਦੇ ਵਿੱਚ ਮਾਇਆ ਵਸਦੀ ਹੈ, ਜਾਂ ਤਾਂ ਫਿਰ ਮਾਇਆ ਦੀ ਪ੍ਰਾਪਤੀ ਕਰਨਾ ਚਾਹੁੰਦਾ, ਖੁੱਲੀ ਮਾਇਆ ਮੈਨੂੰ ਪ੍ਰਾਪਤ ਹੋਵੇ, ਤੇ ਜਾਂ ਫਿਰ ਆਪਣੀ ਘਰਵਾਲੀ ਦੇ ਨਾਲ ਤੇ ਪੁੱਤਰਾਂ ਦੇ ਨਾਲ ਪ੍ਰੇਮ ਕਰਦਾ ਹੈ। ਇਹ ਦੋ ਹੀ ਚੀਜ਼ਾਂ ਆਦਮੀ ਦੇ ਮਨ ਵਿੱਚ ਜ਼ਿਆਦਾ ਵਸਦੀਆਂ ਨੇ, ਇਸ ਕਰਕੇ ਸੰਸਾਰ ਦੇ ਪਸਾਰੇ ਦੇ ਵਿੱਚ ਇਹ ਦੋ ਚੀਜ਼ਾਂ ਦਾ ਜਿਹੜਾ ਪਸਾਰਾ ਹੈ ਫੈਲਾ ਹੈ, ਫੈਲਿਆ ਹੋਇਆ ਹੈ।
ਜਾਨ ਕੇ ਫਾਹੇ ਸਤਿਗੁਰ ਤੋੜੇ, ਗੁਰਮੁਖ ਤਤ ਵਿਚਾਰਾ ਹੈ,
ਜਿਹੜੇ ਗੁਰਮੁਖਾਂ ਨੇ ਤਤ ਦੀ ਸਿਧਾਂਤ ਦੀ ਵਿਚਾਰ ਕੀਤੀ ਹੈ, ਅਤੇ ਜਿਹੜੇ ਗੁਰਮੁਖ ਇਹ ਬੰਧਨਾਂ ਨੂੰ ਜਿਨ੍ਹਾਂ ਗੁਰਮੁਖਾਂ ਨੇ ਤੋੜ ਦਿੱਤਾ ਹੈ, ਮਾਇਆ ਤੋਂ ਵੀ ਉੱਪਰ ਉੱਠ ਗਏ ਨੇ, ਹਿਰਦੇ ਦੇ ਵਿੱਚੋਂ ਮਾਇਆ ਦੀ ਪ੍ਰਾਪਤੀ ਦੀ ਜਿਹੜੀ ਇੱਛਾ ਹੈ ਉਹ ਵੀ ਕੱਢ ਦਿੱਤੀ ਹੈ, ਤੇ ਜਿਹੜੀ ਪਰਿਵਾਰ ਦਾ ਮੋਹ ਹੈ, ਰਿਸ਼ਤੇਦਾਰ ਮਿੱਤਰਾਂ ਦੋਸਤਾਂ ਘਰਵਾਲੀ ਪੁੱਤਰਾਂ ਦਾ ਜਿਹੜਾ ਪਿਆਰ ਮੋਹ ਹੈ ਹਿਰਦੇ ਦੇ ਵਿੱਚ ਉਹ ਵੀ ਕੱਢ ਦਿੱਤਾ ਹੈ, ਤਾਂ ਗੁਰੂ ਪਿਆਰੇ ਉਹਨਾਂ ਨੇ ਸਿਧਾਂਤ ਦੀ ਵਿਚਾਰ ਦੇ ਨਾਲ ਇਹ ਸਭ ਕੁਝ ਖਤਮ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਜੰਮ ਜੱਜਾ ਜੰਮ ਜਨਮ ਤੇ ਮਮਾ ਮਰਨ, ਜੰਮਣ ਤੇ ਮਰਨ ਦੇ ਜਿਹੜੇ ਫਾਹੇ ਨੇ ਉਹ ਗੁਰੂ ਪਿਆਰੇ ਕੱਢ ਦਿੱਤੇ ਨੇ। ਇਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਬੱਝਾ ਹੋਣ ਕਰਕੇ ਮੋਹ ਦੇ ਕਰਕੇ ਜਨਮ ਹੁੰਦਾ, ਆਦਮੀ ਮਰ ਜਾਵੇ ਕਿਸੇ ਚੀਜ਼ ਦੇ ਵਿੱਚ ਜਾਂ ਕਿਸੇ ਘਰ ਦੇ ਚੀਜ਼ ਦੇ ਵਿੱਚ ਮੋਹ ਰਹਿ ਗਿਆ ਤੇ ਦੁਬਾਰਾ ਜਨਮ ਹੈ। ਇਸੇ ਤਰੀਕੇ ਦੇ ਨਾਲ ਮਾਇਆ ਦੇ ਵਿੱਚ ਧਿਆਨ ਰਹਿ ਗਿਆ ਤਾਂ ਵੀ ਦੁਬਾਰਾ ਜਨਮ ਹੈ। ਜਦੋਂ ਇਹ ਜਿਉਂਦਿਆਂ ਹੋਇਆ ਤੇ ਇੱਕ ਬੰਧਨ ਨੇ, ਇੱਕ ਤਰ੍ਹਾਂ ਦੇ ਮੋਹ ਵੀ ਇੱਕ ਤਰ੍ਹਾਂ ਦਾ ਬੰਧਨ ਹੈ ਤੇ ਮਾਇਆ ਵੀ ਬੰਧਨ ਹੈ। ਇਸ ਤਰੀਕੇ ਦੇ ਨਾਲ ਜਦੋਂ ਇਹ ਜਿਉਂਦਿਆਂ ਹੋਇਆ ਦੋਵੇਂ ਬੰਧਨ ਟੁੱਟ ਜਾਣ ਤਾਂ ਫਿਰ ਗੁਰੂ ਪਿਆਰੇ ਜਨਮ ਦੁਬਾਰਾ ਪ੍ਰਾਪਤ ਨਹੀਂ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੇ ਜਿਉਂਦਿਆਂ ਹੋਇਆ ਜਿਨ੍ਹਾਂ ਦੇ ਫਾਹੇ ਕੱਟ ਦਿੱਤੇ ਨੇ, ਇਹ ਫਾਹੇ ਮਾਇਆ ਦੇ ਤੇ ਮੋਹ ਦੇ ਪਏ ਹੋਏ, ਉਹਨਾਂ ਨੂੰ ਜਨਮ ਤੇ ਮਰਨ ਤੋਂ ਛੁਡਾ ਦਿੱਤਾ ਹੈ। ਇਸੇ ਤਰੀਕੇ ਦੇ ਨਾਲ ਗੁਰਮੁਖ ਤਤ ਵਿਚਾਰਾ ਹੈ, ਜਿਨ੍ਹਾਂ ਨੇ ਮੁਖੀ ਗੁਰੂ ਧਾਰਨ ਕਰਕੇ ਸਿਧਾਂਤ ਦੀ ਵਿਚਾਰ ਕੀਤੀ ਹੈ, ਉਹਨਾਂ ਨੇ ਗੁਰੂ ਪਿਆਰੋ ਸਤਿਗੁਰਾਂ ਦੇ ਸਿਧਾਂਤ ਨੂੰ ਹਿਰਦੇ ਦੇ ਵਿੱਚ ਗ੍ਰਹਿਣ ਕੀਤਾ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਜਿਹੜੇ ਜਮਦੂਤ ਨੇ ਅੰਤ ਸਮੇਂ ਜਿਹੜੇ ਫਾਹੀ ਪਾ ਕੇ ਲੈ ਜਾਣ ਵਾਲੇ ਨੇ ਜੀਵ ਦੇ ਤਾਂ ਹੀ ਉਹਨਾਂ ਜਮਦੂਤਾਂ ਦੀ ਫਾਹੀ ਨੂੰ ਕੱਟ ਦਿੱਤਾ ਹੈ।
ਕੂੜ ਮੁੱਠੀ ਚੱਲ ਬਹੁ ਰਾਹੀ,
ਕੂੜ ਮੁੱਠੀ, ਕੂੜ ਦੇ ਵਿੱਚ ਝੂਠ ਦੇ ਵਿੱਚ ਇਹ ਜਿਹੜੀ ਬੁੱਧੀ ਹੈ ਮੁੱਠੀ ਲੱਗੀ ਹੋਈ ਹੈ, ਲੁੱਟੀ ਜਾ ਰਹੀ ਹੈ। چل ہے بہراہی، اس کر کے جھوٹ دے وچ لگی ہون کر کے بہت آرام دے وچ چلدی ہے۔ آدمی کوئی کسے نو صلاح دے دیندا، پائی او بابا بڑا سیاں اودے کول چل، ادھر بھی تر پیندا۔ جے کوئی کہندا اوتھے مڑیاں تے جا کے آسا پوریاں ہوندیاں نے، اوتھے تر پیندا۔ اس طریقے دے نال جویں کوئی صلاح دیندا، اس طرح اپنی مات نو بدل کر کے اوتھے تر پیندے نے۔ اس طرح بہت آرام دے وچ چلدی ہے اے آدمی دی، منمکھ آدمی دی جڑی بدھی ہے جھوٹ دے وچ لگی ہون کر کے بہت رستیاں اوپر ترتی ہے۔
من مکھ دج پڑ پڑ پاہی،
نال من مکھ دج پڑ پڑ پاہی، پاہی دا مطلب ہوندا ہے اگ، تے نرکاں دی اگ وچ پے پے کے، پڑ پڑ پے پے کے دج ہے۔ دج دا مطلب ہوندا سڑنا۔ من مکھ لوگ ہن جہے او گرو پیارے نرکاں دی اگ وچ پے پے کے سڑدے نے، اسی طریقے نال پرتکھ وی اگ دے وچ پے کے سڑدے ہن، اسی پرکار ترشنا روپی اگ پی کے سڑتے ہیں۔ مہاراج سچے پاتشاہ جی بچن کرتے نے، پاپ کریندڑ سر پر مٹھے، اجرائیل پڑے پڑ کٹھے، دوجک پائے سرجن ہارا لیکھا منگے بانیاں۔ اس طریقے دے نال پاپ کریندڑ سر پر مٹھے، پاپ کرتے ہوئے سنسار دے وچ ضرور پر ضرور انہاں نوں مٹھے لٹیا جاوے گا، ماریا جاوے گا۔ اسی طریقے نال اجرائیل پڑے پڑ کٹھے، جمدوتاں نے انہاں نوں پھڑ کر کے، کٹھے دا مطلب ہوندا ہے کونا، جڑے پاپی نے پاپ کردے نے، پاپ کریندڑ، انہاں نوں گرو پیارے کٹھے کویا ہے۔ اجرائیل فرشتے دا نام ہے، جمدوت دا نام ہے، موت دے دیوتے دا نام ہے، دوجک پائے سرجن ہار ہے۔ اکال پورکھ واہ گرو دے حکم دے نال انہاں نے پھر جمدوتاں نے دوجک دا مطلب ہوندا ہے نرک، نرکاں دی اگ دے وچ پا دتا ہے، لیکھا منگے بانیاں۔ اس طریقے دے نال انہاں نوں پھر گرو پیار اوتھے جا کے لکھا بھی دینا پیندا۔ اسی طرح ہی اے جڑی اگ دے وچ منمکھ لوگ نے پاہی، اگ دے وچ پے پے کے، پڑ پڑ کے، پے پے کے دج سڑدے رہندے ہن۔
امرت نام گرو وڈدانا، نام جپ سکھ سارا ہے۔
امرت ورگا جڑا میٹھا نام ہے، ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਉਸ ਵੱਡੇ ਦਾਨ ਨੂੰ ਦਾਣਾ ਦੇਣ ਵਾਲੇ ਦਾਤੇ ਹਨ। ਐਸੇ ਸਤਿਗੁਰਾਂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਜਪੋ ਸੁਖ ਸਾਰਾ ਹੈ। ਭਾਈ ਨਾਮ ਨੂੰ ਜਪਣਾ ਕਰੋ ਤਾਂ ਜੋ ਸਾਰਾ ਦਾ ਮਤਲਬ ਹੁੰਦਾ ਸ੍ਰੇਸ਼ਟ, ਸ੍ਰੇਸ਼ਟ ਸੁਖ ਦੀ ਪ੍ਰਾਪਤੀ ਹੋਵੇਗੀ। ਅਥਵਾ ਸਾਰੇ ਦਾ ਮਤਲਬ, ਸਾਰਾ ਦਾ ਮਤਲਬ ਸਾਰਾ ਹੀ, ਜਿੰਨੇ ਵੀ ਸਾਰੇ ਹੀ ਸੁਖ ਨੇ ਉਹ ਨਾਮ ਨੂੰ ਜਪਣ ਕਰਕੇ ਪ੍ਰਾਪਤ ਹੋਣਗੇ।
ਸਤਿਗੁਰ ਤੁੱਠਾ ਸੱਚ ਦ੍ਰਿੜਾਏ,
ਜਦੋਂ ਸੱਚਾ ਗੁਰੂ ਪਿਆਰਿਓ ਤੁੱਠ ਦਾ ਪ੍ਰਸੰਨ ਹੁੰਦਾ, ਸੱਚੇ ਨਾਮ ਨੂੰ ਦ੍ਰਿੜ ਕਰਵਾ ਦਿੰਦਾ ਹੈ।
ਸਭ ਦੁੱਖ ਮਿਟੇ ਮਾਰਗ ਪਾਏ,
ਮਾਰਗ ਧਰਮ ਦੇ ਰਸਤੇ ਉੱਪਰ ਪਾ ਕਰਕੇ ਚਲਾ ਕਰਕੇ ਸਭ ਦੁੱਖ ਮਿਟੇ, ਸਾਰੇ ਦੁੱਖਾਂ ਨੂੰ ਗੁਰੂ ਪਿਆਰਿਓ ਇਸ ਸੰਸਾਰ ਦੇ ਵਿੱਚ ਵੀ ਜਿੰਨੇ ਦੁੱਖ ਨੇ ਤੇ ਪ੍ਰਲੋਕ ਦੇ ਦੁੱਖਾਂ ਨੂੰ ਮਿਟ ਦਿੰਦੇ ਹਨ। ਅਗਿਆਨ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ, ਐਸੇ ਦੁੱਖਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਧਰਮ ਦੇ ਰਸਤੇ ਉੱਪਰ ਚਲਾ ਕਰਕੇ ਮੇਟ ਦਿੰਦੇ ਹਨ।
ਕੰਡਾ ਪਾਏ ਨਾ ਗੱਡੇ ਮੂਲੇ, ਜਿਸ ਸਤਿਗੁਰ ਰੱਖਣ ਹਾਰੇ।
ਅੰਦਰ ਅਹੰਕਾਰ ਚੁੱਭੇ ਤੇ ਸਸੂਲਾ, ਜਿਹਦੇ ਅੰਦਰ ਗੁਰੂ ਪਿਆਰੋ ਅਹੰਕਾਰ ਹੈ ਉਹਨੂੰ ਹੀ ਕੰਡਾ ਚੁੱਭਦਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰ ਰੱਖਣ, ਜਿਸ ਸਤਿਗੁਰ ਰੱਖਣ ਹਾਰਾ ਹੈ, ਜਿਸ ਨੂੰ ਸੱਚੇ ਗੁਰੂ ਸਾਹਿਬ ਜੀ ਰੱਖਣ ਵਾਲੇ ਹਨ। ਕੰਡਾ ਪਾਏ ਨਾ ਗੱਡੇ ਮੂਲੇ, ਕੰਡਾ ਜਿਹੜਾ ਹੈ ਉਹ ਪੈਰ ਦੇ ਵਿਚ ਪਾਏ, ਪੈਰ ਦੇ ਵਿਚ ਮੂਲੇ ਕਦਾ ਚਿੱਤ ਪੀ ਨਾ ਗੱਡੇ ਨਹੀਂ ਚੁੱਭਦਾ ਹੈ। ਇਸੇ ਤਰੀਕੇ ਨਾਲ ਜਿਹਨੂੰ ਸਤਿਗੁਰੂ ਸਾਹਿਬ ਜੀ ਰੱਖਣ ਵਾਲੇ ਹਨ, ਉਹਨਾਂ ਦੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੰਦੇ ਨੇ, ਹੰਕਾਰ ਦਾ ਕੰਡਾ ਜਿਹੜਾ ਹੈ ਉਹ ਖਤਮ ਕਰ ਦਿੰਦੇ ਨੇ, ਹੰਕਾਰ ਨੂੰ ਹਿਰਦੇ ਦੇ ਵਿਚੋਂ ਮਿਟਾ ਦਿੰਦੇ ਨੇ, ਹਉਮੈ ਨੂੰ ਮੇਟ ਦਿੰਦੇ ਨੇ। ਇਸੇ ਤਰੀਕੇ ਨਾਲ ਉਸ ਦੇ ਮਿਟਣ ਕਰਕੇ ਸਤਿਗੁਰੂ ਸਾਹਿਬ ਜੀ ਫਿਰ ਰੱਖਿਆ ਕਰਦੇ। ਦੁਬਾਰਾ ਮੁੱਢੋਂ ਜੇ ਪੁੱਟ ਦਿੱਤਾ ਜਾਵੇ ਕਿਸੇ ਚੀਜ਼ ਨੂੰ ਤੇ ਫਿਰ ਦੁਬਾਰਾ ਉੱਗਦੀ ਨਹੀਂ ਹੈ। ਇਸ ਹੰਕਾਰ ਨੂੰ ਪੈਦਾ ਕਰਨ ਵਾਲੀ ਜਿਹੜੀ ਚੀਜ਼ ਹੈ ਉਹ ਹੈ ਹਉਮੈ, ਤੇ ਹਉਮੈ ਨੂੰ ਅੰਦਰੋਂ ਬਹੁਤ ਹੀ ਸੂਖਮ ਚੀਜ਼ ਹੈ। ਆਦਮੀ ਕਈ ਵਾਰੀ ਬਹੁਤ ਹੀ ਨਿਮਰਤਾ ਦੇ ਵਿੱਚ ਹੁੰਦਾ ਤੇ ਫਿਰ ਇਹ ਵੀ ਕਹਿੰਦਾ ਕਿ ਮੇਰੇ ਚ ਨਿਮਰਤਾ ਬੜੀ ਹੈ, ਮਹਿਸੂਸ ਕਰਦਾ ਅੰਦਰੋਂ, ਤੇ ਜੇ ਨਾਮ ਵੀ ਜਪਦਾ, ਭਗਤੀ ਕਰਦਾ, ਸੇਵਾ ਕਰਦਾ, ਚੰਗੀ ਗੱਲ। ਪਰ ਉਹਦੇ ਮਨ ਦੇ ਵਿੱਚ ਇਹ ਚੀਜ਼ ਵੀ ਹੁੰਦੀ ਹੈ ਕਿ ਮੈਂ ਸੇਵਾ ਵੀ ਕਰਦਾ, ਸਿਮਰਨ ਵੀ ਕਰਦਾ ਹਾਂ, ਤੇ ਨਿਮਰਤਾ ਵੀ ਮੇਰੇ ਵਿੱਚ ਬੜੀ। ਇਸ ਤਰੀਕੇ ਨਾਲ ਇਹ ਸੂਖਮ ਸਰੂਪ ਹੈ ਹਉਮੈ ਦਾ। ਇਹ ਗੁਰੂ ਪਿਆਰੇ, ਇਸ ਤੋਂ ਹੰਕਾਰ ਉਤਪੰਨ ਹੁੰਦਾ, ਇਹਦੇ ਕਰਕੇ ਹੀ ਜਨਮ ਮਰਨ ਹੁੰਦਾ ਹੈ। ਇਹ ਜਨਮ ਮਰਨ ਮੂਲੰਗ ਅਹੰਕਾਰੰ ਪਾਪਾਤਮਾ, ਇਹ ਮਨ ਨੂੰ ਪਾਪੀ ਬਣਾਉਣ ਵਾਲਾ ਹੰਕਾਰ ਤੇ ਇਹਦੇ ਕਰਕੇ ਜੰਮਣ ਤੇ ਮਰਨ ਹਉਮੈ ਦੇ ਕਰਕੇ ਹੁੰਦਾ ਹੈ। ਇਸ ਕਰਕੇ ਇਹ ਜੇ ਇਸ ਨੂੰ ਹਉਮੈ ਨੂੰ ਪੁੱਟ ਦਿੱਤਾ ਜਾਵੇ ਤਾਂ ਫਿਰ ਜਿਹੜੀ ਚੀਜ਼ ਮੁੱਢੋਂ ਪੁੱਟੀ ਜਾਵੇ ਉਹ ਦੁਬਾਰਾ ਉੱਗਦੀ ਨਹੀਂ, ਤਾਂ ਫਿਰ ਇਸ ਨੂੰ ਪੁੱਟਣ ਦੇ ਨਾਲ ਹੰਕਾਰ ਦੁਬਾਰਾ ਉਤਪੰਨ ਨਹੀਂ ਹੋਵੇਗਾ। ਜਿਸ ਨੂੰ ਸੱਚੇ ਗੁਰੂ ਸਾਹਿਬ ਜੀ ਰੱਖਣ ਵਾਲੇ ਹਨ, ਕੰਡਾ ਪਾਇਨ ਗੱਡਈ ਮੂਲੇ, ਉਹਦੇ ਗੁਰੂ ਪਿਆਰ ਹੰਕਾਰ ਰੂਪੀ ਕੰਡਾ ਜਿਹੜਾ ਹੈ ਕਦਾ ਚਿਤ ਪੀ ਉਸ ਦੀ ਬੁੱਧੀ ਰੂਪੀ ਮਨ ਰੂਪੀ ਪੈਰ ਦੇ ਵਿਚ ਖੁਬਦਾ ਨਹੀਂ ਹੈ।
ਖੇਹੂ ਖੇਰ ਲੈ ਤਨ ਸ਼ੀਜਾ,
ਖੇਹੂ ਖੇਰ ਲੈ ਤਨ ਸ਼ੀਜਾ, ਖੇਹੂ ਇਹ ਜਿਹੜੀ ਦੇਹ ਹੈ, ਇਹ ਜਿਹੜਾ ਸਰੀਰ ਹੈ, ਤਨ ਹੈ ਗੁਰੂ ਪਿਆਰੋ, ਖੇਹ ਇਹ ਮਿੱਟੀ ਦੁਆਰਾ ਬਣਿਆ ਹੋਇਆ ਹੈ, ਮਿੱਟੀ ਦਾ ਹੈ। ਇਸੇ ਤਰੀਕੇ ਨਾਲ ਖੇ ਰਲੈ ਤਨ ਛੀ, ਜਦੋਂ ਤਨ ਛੀਜੈ, ਤਨ ਇਹ ਨਾਸ਼ ਹੋ ਜਾਂਦਾ, ਇਹ ਸਰੀਰ ਦਾ ਜਦੋਂ ਅੰਤ ਹੋ ਜਾਂਦਾ ਹੈ ਤਾਂ ਫਿਰ ਖੇ ਇਹ ਮਿੱਟੀ ਦੇ ਵਿਚ ਹੀ ਮਿਲ ਜਾਂਦਾ। ਮਿੱਟੀ ਤੋਂ ਉਤਪੰਨ ਹੋਇਆ, ਮਿੱਟੀ ਤੋਂ ਇਹ ਸਰੀਰ ਬਣਿਆ ਹੈ ਤੇ ਮਿੱਟੀ ਦੇ ਵਿਚ ਹੀ ਮਿਲ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜਿਉਂਦਿਆਂ ਜਿਹੜੀ ਮਿੱਟੀ ਪੈਰਾਂ ਥੱਲੇ ਮਾਰ ਕੇ ਫਿਰ ਉੱਪਰ ਹੋ ਜਾਂਦੀ ਹੈ, ਇਹਦੇ ਵਿਚ ਇਹ ਤੋਂ ਸਰੀਰ ਬਣਿਆ ਤੇ ਇਹਦੇ ਵਿਚ ਹੀ ਮਿਲ ਜਾਂਦਾ ਹੈ, ਮਰ ਕਰਕੇ ਨਾਸ਼ ਹੋ ਕਰਕੇ।
ਮਨਮੁਖ ਪਾਥਰ ਸੈਲ ਨਾ ਭੀਜਾ,
ਜਿਹੜੇ ਮਨਮੁਖ ਲੋਕ ਨੇ ਇਸ ਗੱਲ ਨੂੰ ਸਮਝਦੇ ਨਹੀਂ, ਉਹ ਆਪਣੇ ਅੱਖਾਂ ਨਾਲ ਵੇਖਦੇ ਨੇ ਦੁਨੀਆਂ ਮਰਦੀ ਜਾਂਦੀ ਹੈ, ਪਰ ਉਹਨਾਂ ਦੇ ਮਨ ਦੇ ਵਿਚ ਕਦੀ ਮੌਤ ਦਾ ਭੈ ਆਉਂਦਾ ਹੀ ਨਹੀਂ। ਇਸੇ ਤਰੀਕੇ ਨਾਲ ਉਹਨਾਂ ਨੂੰ ਇਹ ਗੱਲ ਦਾ ਗਿਆਨ ਨਹੀਂ, ਜਾਂ ਉਹਨਾਂ ਨੂੰ ਪਤਾ ਤੇ ਸਮਝ ਨਹੀਂ ਪੈਂਦੀ ਕਿ ਇਹਦਾ ਸਰੀਰ ਹੈ ਇਹ ਮਿੱਟੀ ਤੋਂ ਬਣਿਆ ਤੇ ਮਿੱਟੀ ਦੇ ਵਿਚ ਰਲ ਜਾਣਾ ਪੱਥਰਾਂ ਦੇ ਵਾਂਗੂ, ਜਿਵੇਂ ਸੈਲ ਪਹਾੜ, ਇਸੇ ਤਰੀਕੇ ਨਾਲ ਸੈਲ ਵੱਡੇ ਪੱਥਰ ਅਤੇ ਪਾਥਰ ਛੋਟੇ ਪੱਥਰ। ਉਹ ਗੁਰੂ ਪਿਆਰ ਪੱਥਰ ਤਾਂ ਪੱਥਰ ਭਾਵੇਂ ਵੱਡਾ ਭਾਵੇਂ ਛੋਟਾ ਹੋਵੇ, ਉਹ ਭਿੱਜਦਾ ਨਹੀਂ ਪਾਣੀ ਦੇ ਨਾਲ। ਇਸੇ ਤਰੀਕੇ ਨਾਲ ਗੁਰਾਂ ਦੇ ਉਪਦੇਸ਼ ਦੁਆਰਾ ਪਾਣੀ ਦੇ ਨਾਲ, ਉਪਰੇ ਉਪਦੇਸ਼ ਰੂਪੀ ਪਾਣੀ ਦੇ ਨਾਲ ਜਿਹੜੇ ਮਨਮੁਖ ਲੋਕ ਨੇ ਉਹਨਾਂ ਦਾ ਮਨ ਕਦੀ ਵੀ ਭਿੱਜਦਾ ਨਹੀਂ। ਬੇਸ਼ੱਕ ਰੋਜ਼ ਸੁਣਦੇ ਨੇ ਪਰ ਮਨ ਤੇ ਕੋਈ ਅਸਰ ਨਹੀਂ ਉਹ ਕਬੂਲਦੇ। ਇਸ ਤਰ੍ਹਾਂ ਉਹ ਪੱਥਰਾਂ ਦੇ ਵਾਂਗੂ, ਜੇ ਪੱਥਰ ਪਾਣੀ ਚ ਨਹੀਂ ਭਿੱਜਦਾ, ਉਹ ਗੁਰੂ ਰੂਪੀ ਗੁਰੂ ਤੋਂ ਉਪਦੇਸ਼ ਰੂਪੀ ਪਾਣੀ ਪ੍ਰਾਪਤ ਕਰਕੇ ਤੇ ਉਹਦੇ ਵਿਚ ਭਿੱਜਦੇ ਨਹੀਂ ਹਨ।
ਕਰਨ ਪਲਾਵ ਕਰੇ ਬਹੁ ਤੇਰੇ, ਨਰਕ ਸੁਰਗ ਅਵਤਾਰ ਆਏ,
ਬਹੁਤ ਸਾਰੇ ਕਰਨ, ਬਹੁਤ ਸਾਰੇ ਬਹੁ ਤੇਰੇ, ਬਹੁਤ ਸਾਰੇ ਕਰਨ ਪਲਾਵ ਉਹ ਯਤਨ ਕਰਦੇ ਹਨ ਇਸੇ ਤਰੀਕੇ ਦੇ ਨਾਲ, ਪਰ ਉਹਨਾਂ ਦੇ ਜਿਹੜੇ ਯਤਨ ਨੇ ਉਹ ਸਾਰੇ ਵਿਅਰਥ ਜਾਂਦੇ ਨੇ। ਉਹ ਨਰਕ ਸੁਰਗ ਅਵਤਾਰ ਆਏ, ਜੰਮ ਦੇ ਅਵਤਾਰਾਂ ਦਾ ਮਤਲਬ ਜਨਮ ਲੈਂਦੇ ਹਨ, ਜਨਮ ਲੈਂਦੇ ਰਹਿੰਦੇ ਨੇ। ਇਸੇ ਤਰੀਕੇ ਦੇ ਨਾਲ ਸ਼ੁਭ ਕਰਮ ਕਰਕੇ, ਇੱਛਾ ਦੇ ਕਰਕੇ, ਸਕਾਮ ਕਰਮ ਕਰਕੇ ਉਹ ਨਰਕਾਂ ਦੀ ਸਵਰਗਾਂ ਦੀ ਪ੍ਰਾਪਤੀ ਕਰਦੇ ਨੇ। ਸਕਾਮ ਕਰਮ ਕਰਕੇ, ਇੱਛਾ ਦੇ ਸਹਿਤ ਜਿਹੜੇ ਕਰਮ ਕਰਦੇ ਨੇ ਉਹ ਇੱਛਾ ਕਰਕੇ ਪੁੰਨ ਕਰਦੇ ਨੇ ਤੇ ਯੱਗ ਆਦਿਕ ਦਾਨ ਆਦਿਕ ਕਰਦੇ ਨੇ, ਤੇ ਫਿਰ ਇਸ ਤਰ੍ਹਾਂ ਉਹ ਕਰਮਾਂ ਨੂੰ ਕਰਕੇ ਸਵਰਗ ਦੀ ਪ੍ਰਾਪਤੀ ਕਰਦੇ ਨੇ, ਤੇ ਫਿਰ ਸਵਰਗਾਂ ਦੇ ਵਿਚ ਉਹ ਪ੍ਰਾਪਤੀ ਕਰਕੇ ਸਵਰਗ ਦੇ ਸੁਖਾਂ ਦੀ। ਤੇ ਜਦੋਂ ਉਹਨਾਂ ਦੇ ਉੱਥੇ ਪੁੰਨ ਖਤਮ ਹੋ ਜਾਂਦੇ, ਪੁੰਨ ਨਾਸ਼ ਹੋ ਜਾਂਦੇ ਨੇ, ਤਾਂ ਫਿਰ ਗੁਰੂ ਪਿਆਰੇ ਉਥੋਂ ਫਿਰ ਨਰਕ ਦਾਮੀ ਹੁੰਦੇ ਨੇ, ਤਾਂ ਰਾਜ ਰਾਜੋ ਨਰਕ। ਇਸ ਤਰੀਕੇ ਦੇ ਨਾਲ ਫਿਰ ਨਰਕਾਂ ਦੇ ਵਿਚ ਜਾਂਦੇ ਨੇ, ਇਸੇ ਤਰੀਕੇ ਨਾਲ ਫਿਰ ਉਹਨਾਂ ਨੂੰ ਦੁਬਾਰਾ ਨਰਕਾਂ ਦੇ ਵਿਚੋਂ ਕੱਢ ਕਰਕੇ ਤੇ ਫਿਰ ਜਨਮ ਦਿੱਤਾ ਜਾਂਦਾ ਧਰਤੀ ਦੇ ਉੱਪਰ ਜੂਨਾਂ ਦੇ ਵਿਚ। ਇਸ ਤਰੀਕੇ ਦੇ ਨਾਲ ਉਹ ਬਹੁਤ ਸਾਰੇ ਯਤਨ ਕਰਦੇ ਨੇ, ਪਰ ਮਨਮੁਖ ਜਿਹੜੇ ਨੇ ਉਹ ਨਾ ਭਿੱਜਣ ਕਰਕੇ ਉਪਦੇਸ਼ ਦੇ ਨਾਲ ਇਸ ਤਰ੍ਹਾਂ ਨਰਕਾਂ ਦੇ ਸਵਰਗਾਂ ਦੇ ਵਿਚ ਜਨਮ ਲੈਂਦੇ ਅਥਵਾ ਜੂਨਾਂ ਦੇ ਵਿਚ ਆਉਂਦੇ ਜਾਂਦੇ ਰਹਿੰਦੇ ਹਨ।
ਮਾਇਆ ਬਿਖ ਪੁਏ ਅੰਗ ਮਨਾਲੇ,
ਇਸ ਤਰੀਕੇ ਨਾਲ ਮਾਇਆ ਜਿਹੜੀ ਹੈ ਇਹ ਜ਼ਹਿਰ ਦੇ ਵਾਂਗੂ ਹੈ। ਇਸ ਤਰ੍ਹਾਂ ਬਿਖ ਭਯੰਗ ਮਨਾਲੇ, ਬਿਖ ਦਾ ਮਤਲਬ ਹੁੰਦਾ ਜ਼ਹਿਰ, ਭਯੰਗ ਹੁੰਦਾ ਸੱਪ। ਇਹ ਜਿਹੜਾ ਮਾਇਆ ਰੂਪੀ ਸੱਪ ਹੈ ਜਿਹਦੇ ਵਿਚ ਜ਼ਹਿਰ ਭਰੀ ਹੋਈ ਹੈ, ਇਹ ਗੁਰੂ ਪਿਆਰਿਓ ਨਾਲ ਹਿਰਦੇ ਦੇ ਵਿਚ ਹੀ ਵਸਦੀ ਹੈ।
ਇਹਨਾਂ ਦੁਬਦਾ ਘਰ ਬਹੁਤੇ ਗਾਲੇ,
ਇਸ ਦੁਬਦਾ ਨੇ ਮਾਇਆ ਦੀ ਦੁਬਦਾ ਨੇ ਦਵੈਤ ਪੁਣੇ ਨੇ, ਦਵੈਤ ਜਿਹੜੀ ਦੂਈ ਹੈ ਮਾਇਆ ਦੇ ਕਰਕੇ, ਵਿਦਿਆ ਦੇ ਕਰਕੇ ਹਿਰਦੇ ਵਿਚ ਦੂਈ ਹੈ। ਉਹ ਅਕਾਲ ਪੁਰਖ ਵਾਹਿਗੁਰੂ ਵੱਖਰਾ, ਮੈਂ ਵੱਖਰਾ, ਆਪਣੇ ਆਪ ਨੂੰ ਉਸ ਤੋਂ ਵੱਖਰਾ ਸਮਝਦਾ ਪੱਗ ਹੈ। ਇਸ ਤਰੀਕੇ ਨਾਲ ਛੇ ਗੁਣ ਉਹਦੇ ਵਿਚ ਨੇ, ਇਸੇ ਤਰੀਕੇ ਨਾਲ ਪੈਦਾ ਕਰਨਾ, ਲੈਦਾ ਕਰਨੀ, ਪਾਲਣਾ ਕਰਨੀ, ਅੰਤਰਜਾਮਤਾ, ਜੀਵਾਂ ਨੂੰ ਕਰਮਾਂ ਦਾ ਫਲ ਦੇਣਾ, ਜੂਨਾਂ ਦੀ ਤਬਦੀਲੀ ਕਰਨੀ, ਇਹ ਛੇ ਗੁਣ ਨੇ ਈਸ਼ਰ ਦੇ ਵਿਚ, ਤੇ ਛੇ ਔਗਣ ਹਨ ਆਦਮੀ ਦੇ ਵਿਚ। ਜਨਮ ਤੇ ਜੰਮਣਾ ਤੇ ਮਰਨਾ, ਹਰਕ ਤੇ ਸ਼ੋਕ ਤੇ ਸੁਖ, ਹਰਕ ਤੇ ਸ਼ੋਕ, ਸੁਖ ਤੇ ਦੁੱਖ, ਇਸ ਤਰੀਕੇ ਨਾਲ ਖੁਸ਼ੀ ਗਮੀ, ਹਰਕ ਸ਼ੋਕ, ਭੁੱਖ ਤ੍ਰੇ, ਇਹ ਆਦਿਕ, ਇਹ ਜਿਹੜੇ ਛੇ ਜਾਂ ਅੱਠ ਔਗਣ ਹਨ ਜੀਵ ਦੇ ਵਿਚ, ਪਰ ਇਕ ਚੀਜ਼ ਦੋਵਾਂ ਦੇ ਵਿਚ ਕਾਮਨ ਹੈ, ਕਿਉਂਕਿ ਆਤਮਾ ਜਿਹੜੀ ਪਰਮਾਤਮਾ ਦੀ ਅੰਸ਼ ਹੈ ਉਹ ਸਤ ਚਿਤ ਆਨੰਦ ਸਰੂਪ ਤ੍ਰਈ ਕਾਲ ਆਬਾਦ ਪਰਮੇਸ਼ਰ ਹੈ। ਇਸੇ ਤਰੀਕੇ ਦੇ ਨਾਲ ਜਿਹੜੀ ਆਤਮਾ ਹੈ ਆਦਮੀ ਦੀ ਉਹ ਵੀ ਸਤ ਚਿਤ ਆਨੰਦ ਸਰੂਪ ਤ੍ਰਈ ਕਾਲ ਆਬਾਦ ਹੈ। ਬਾਕੀ ਛੇ ਉਹਦੇ ਵਿਚ ਗੁਣ ਹਨ, ਆਦਮੀ ਦੇ ਵਿਚ ਛੇ ਔਗਣ ਹਨ। ਇਹ ਦੋਵਾਂ ਦੇ ਵਿਚ ਜਿਹੜੀ ਸਤਿਗਤ ਆਨੰਦ ਸਰੂਪ ਚੀਜ਼ ਹੈ ਇਹ ਗੁਰੂ ਪਿਆਰੋ ਬਰਾਬਰ ਹੈ ਦੋਵਾਂ ਦੇ ਵਿਚ। ਤੇ ਆਦਮੀ ਦੀ ਤੁੱਛ ਬੁੱਧੀ ਅਲਪੰਗ ਹੋਣ ਕਰਕੇ ਇਸ ਚੀਜ਼ ਦੀ ਪਛਾਣ ਨਹੀਂ ਕਰਦਾ, ਆਪਣੇ ਵਿਚ ਇਹ ਸ਼ਿਵਗੁਣ ਹੀ ਵੇਖ ਰਿਹਾ, ਪਰ ਜਿਹੜੀ ਆਤਮਾ ਹੈ ਉਹਦੇ ਵੱਲ ਧਿਆਨ ਨਹੀਂ ਮਾਰਦਾ, ਇਸ ਨੂੰ ਦੁਬਧਾ ਕਹਿੰਦੇ ਨੇ। ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਨਾਲ ਵੱਖਰਾ ਸਮਝਦਾ, ਇਸ ਨੂੰ ਦ੍ਵੈਤ ਸਮਝਦੇ ਨੇ। ਜੀਵ ਈਸ਼ ਦਾ ਭੇਦ ਗੁਰੂ ਪਿਆਰੇ ਇਹ ਦੁਬਧਾ ਹੈ। ਇਸੇ ਤਰੀਕੇ ਨਾਲ ਜਿਵੇਂ ਪਾਣੀ ਭਾਵੇਂ ਗਲਾਸ ਦੇ ਵਿਚ ਹੋਵੇ ਤੇ ਭਾਵੇਂ ਵੱਡੀ ਬਾਲਟੀ ਚ ਹੋਵੇ ਭਾਵੇਂ ਸਮੁੰਦਰ ਦਾ ਹੋਵੇ, ਉਹ ਗੁਰੂ ਪਿਆਰੋ ਅੱਗ ਬੁਝਾਉਂਦਾ ਹੈ। ਇਸੇ ਤਰੀਕੇ ਨਾਲ ਪਿਆਸ ਬੁਝਾਉਂਦਾ, ਇਹ ਗੱਲ ਵੱਖਰੀ ਹੈ, ਉਹ ਗਲਾਸ ਦਾ ਪਾਣੀ ਹੈ ਉਹ ਬਾਲਟੀ ਦਾ ਪਾਣੀ ਜਾਂ ਟੱਬ ਦਾ ਪਾਣੀ ਹੈ, ਪਰ ਉਹਦੇ ਵਿਚ ਇੱਕ ਚੀਜ਼ ਕਾਮਨ ਹੈ, ਸਾਂਝੀ ਹੈ ਕਿ ਦੋਵੇਂ ਹੀ ਪਾਣੀ ਪਿਆਸ ਬੁਝਾਉਂਦੇ ਨੇ, ਦੋਵੇਂ ਹੀ ਪਾਣੀ ਅੱਗ ਬੁਝਾਉਂਦੇ ਨੇ ਭਾਵੇਂ ਥੋੜਾ ਭਾਵੇਂ ਜ਼ਿਆਦਾ। ਇਸ ਤਰੀਕੇ ਦੇ ਨਾਲ ਇਸ ਆਦਮੀ ਦੇ ਵਿਚ ਜਿਹੜੀ ਆਤਮਾ ਹੈ ਉਹ ਗੁਰੂ ਪਿਆਰੋ ਸਤਿਚਿਤ ਆਨੰਦ ਸਰੂਪ ਹੈ, ਪਰਮੇਸ਼ਰ ਦੇ ਵਿਚ ਉਹ ਵੀ ਅਕਾਲ ਪੁਰਖ ਵੀ ਸਤਿਚਿਤ ਆਨੰਦ ਸਰੂਪ ਹੈ, ਦੋਵਾਂ ਦੇ ਵਿਚ ਇਹ ਚੀਜ਼ ਇਕੱਠੀ ਹੈ, ਪਰ ਇਹ ਚੀਜ਼ ਨੂੰ ਨਹੀਂ ਸਮਝਦਾ, ਇਸ ਕਰਕੇ ਆਪਣੇ ਆਪ ਨੂੰ ਅਲਪੰਗ ਸਮਝ ਰਿਹਾ, ਵੱਖਰਾ ਸਮਝ ਰਿਹਾ। ਜੀਵ ਈਸ਼ ਦਾ ਭੇਦ ਪਿਆ ਹੋਇਆ, ਇਹੀ ਦੁਬਧਾ ਮਾਇਆ ਦੇ ਕਰਕੇ ਵਿਦਿਆ ਦੇ ਕਰਕੇ ਇਹ ਦੁਬਧਾ ਪਈ ਹੋਈ ਹੈ। ਇਹ ਨਿਰੁਧਾ ਕਰ ਬਹੁਤੇ ਗੱਲ, ਇਸ ਦੁਬਧਾ ਨੇ ਮਾਇਆ ਦੀ ਦੁਬਧਾ ਨੇ ਦਵੈਤ ਪੁਣੇ ਨੇ ਦੁਈ ਨੇ ਗੁਰੂ ਪਿਆਰੇ ਬਹੁਤ ਸਾਰੇ ਇਹ ਘਰ ਸਰੀਰ ਰੂਪੀ ਘਰ ਹਨ ਜਿਹੜੇ ਗਾਲ ਦਿੱਤੇ ਹਨ।
ਸਤਿਗੁਰ ਬਾਜੋ ਪ੍ਰੀਤ ਨਾ ਉਪਜੈ ਭਗਤ ਰਤੇ ਪਤੀਆ ਰਹੇ।
ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਪ੍ਰੀਤ ਨਾ ਉਪਜੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਪੈਦਾ ਨਹੀਂ ਹੁੰਦੀ ਮਹਾਰਾਜ, ਕਿਉਂਕਿ ਜਿਹੜੀ ਚੀਜ਼ ਆਪਾਂ ਵੇਖੀ ਹੈ ਉਹਦੇ ਨਾਲ ਆਪਾਂ ਨੂੰ ਪਿਆਰ ਪੈਦਾ ਹੁੰਦਾ। ਜੇ ਆਦਮੀ ਦਾ ਕਿਸੇ ਆਦਮੀ ਦੇ ਨਾਲ ਪਿਆਰ ਪੈਂਦਾ ਤਾਂ ਉਹਨੂੰ ਵੇਖਦਾ ਤਾਂ ਹੀ ਪਿਆਰ ਪੈਦਾ ਹੁੰਦਾ ਹੈ, ਜਾਂ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਤਾਂ। ਇਸੇ ਤਰੀਕੇ ਨਾਲ ਜਾਂ ਸੰਸਾਰ ਦੀ ਕਿਸੇ ਵਸਤੂ ਨਾਲ ਪਿਆਰ ਪੈਦਾ ਹੁੰਦਾ ਤਾਂ ਉਹਨੂੰ ਵੇਖਣ ਕਰਕੇ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਾਂ ਨੂੰ ਪਰਮੇਸ਼ਰ ਨੂੰ ਆਪਾਂ ਵੇਖਿਆ ਨਹੀਂ ਇਹਨਾਂ ਅੱਖਾਂ ਦੇ ਨਾਲ, ਇਸ ਕਰਕੇ ਪਰਮੇਸ਼ਰ ਦੇ ਨਾਲ ਆਪਣਾ ਪਿਆਰ ਨਹੀਂ ਹੈ, ਕਿਉਂਕਿ ਆਪਾਂ ਨੂੰ ਵੇਖਿਆ ਨਹੀਂ ਉਹਨੂੰ, ਬਿਨਾਂ ਵੇਖਣ ਤੋਂ ਕਿਸੇ ਦੇ ਨਾਲ ਪਿਆਰ ਨਹੀਂ ਪੈਂਦਾ ਹੁੰਦਾ। ਇਸ ਪਿਆਰ ਨੂੰ ਪਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰਾਉਣ ਵਾਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਮਹਾਰਾਜ ਗੁਰਬਾਣੀ ਦੁਆਰਾ ਦਰਸ਼ਨ ਕਰਾਉਂਦੇ ਨੇ। ਇਸੇ ਤਰੀਕੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੇ ਪ੍ਰੇਮ ਪੈਂਦਾ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਪੈਂਦਾ, ਮਹਾਰਾਜ ਪਾਉਣ ਵਾਲੇ ਹਨ। ਸਤਿਗੁਰ ਬਾਜੋ ਪ੍ਰੀਤ ਨਾ ਉਪਜੈ, ਸੱਚੇ ਗੁਰੂ ਦੀ ਕਿਰਪਾ ਤੋਂ ਬਿਨਾਂ ਮਹਾਰਾਜ ਤੋਂ ਬਿਨਾਂ ਪ੍ਰੀਤ ਨਾ ਉਪਜੈ, ਪਰਮੇਸ਼ਰ ਦੇ ਨਾਲ ਪਿਆਰ ਨਹੀਂ ਪੈਦਾ ਹੁੰਦਾ। ਭਗਤ ਰਤੇ ਪਤਿਆਰਾ ਹੈ, ਪਰ ਜਿਹੜੇ ਭਗਤ ਹਨ ਭਗਤੀ ਵਿਚ ਰਤੇ ਹੋਏ ਨੇ, ਰੰਗੇ ਹੋਏ ਨੇ, ਭਗਤੀ ਦੇ ਨਾਲ ਪ੍ਰੇਮ ਕਰਦੇ ਨੇ, ਉਹ ਗੁਰੂ ਪਿਆਰੇ ਪਤਿਆਰਾ ਹੈ, ਉਹਨਾਂ ਨੂੰ ਭਰੋਸਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਪਰ।
ਤਾਕਤ ਮਾਇਆ ਕੋ ਬਹੁਤ ਹੈ,
ਤਾਕਤ ਪੁਰਸ਼ ਹਨ ਜਿਹੜੇ ਮਨਮੁਖ ਲੋਕ ਨੇ ਉਹ ਮਾਇਆ ਦੇ ਵਾਲੇ ਮਾਇਆ ਵਾਲੇ ਪਾਸੇ ਬਹੁਤੀ ਦੌੜ ਲਾਉਂਦੇ ਹਨ।
ਨਾਮ ਵਿਸਾਰ ਕਹਾਂ ਸੁਖ ਪਾਵੇ,
ਮਾਇਆ ਨੂੰ ਦੌੜਦੇ ਨੇ ਸ਼ਾਇਦ ਸਾਨੂੰ ਸੁਖ ਪ੍ਰਾਪਤ ਹੋਣਗੇ, ਮਾਇਆ ਨੂੰ ਆਦਮੀ ਤਾਂ ਦੌੜਦਾ ਸੁੱਖਾਂ ਦੇ ਵਾਸਤੇ, ਪਰ ਸੁੱਖ ਮਾਇਆ ਦਿੰਦੀ ਨਹੀਂ, ਕਿਉਂਕਿ ਤਿੰਨ ਸਮੇਂ ਦੁਖਦਾਈ ਹੈ, ਪਹਿਲਾਂ ਦੁੱਖ ਦਿੰਦੀ ਇਕੱਠੀ ਕਰਨ ਦੇ ਟਾਈਮ ਲੱਗਦਾ ਇਸ ਨੂੰ, ਤਾਂ ਆਦਮੀ ਇਕੱਠੀ ਕਰਦਾ ਮਾਇਆ ਨੂੰ, ਦੇਸ਼ੋਂ ਪ੍ਰਦੇਸ਼ ਹੁੰਦਾ, ਆਪਣਾ ਦੇਸ਼ ਛੱਡਦਾ, ਵਿਦੇਸ਼ਾਂ ਵਿੱਚ ਜਾਂਦਾ, ਉੱਥੇ ਤਰ੍ਹਾਂ ਤਰ੍ਹਾਂ ਦੇ ਦੁੱਖ ਸਹਿੰਦਾ, ਗੁਲਾਮੀ ਸਹਿੰਦਾ, ਕੋਈ ਨੌਕਰੀ ਕਰਦਾ, ਕੋਈ ਚਾਕਰੀ ਕਰਦਾ, ਕੋਈ ਵਪਾਰ ਕਰਦਾ ਇਸੇ ਤਰੀਕੇ ਨਾਲ, ਕੋਈ ਬਿਜ਼ਨਸ ਕਰਦਾ, ਕੋਈ ਲੜਦਾ ਇਸੇ ਤਰੀਕੇ ਨਾਲ, ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਤਰੀਕੇ ਅਪਣਾਉਂਦਾ ਮਾਇਆ ਨੂੰ ਇਕੱਠੀ ਕਰਨ ਦੇ ਵਾਸਤੇ, ਪਰ ਇਹ ਮਾਇਆ ਦੁੱਖਦਾਈ, ਪਹਿਲਾਂ ਇਕੱਠੀ ਕਰਨ ਤੇ ਫਿਰ ਜਦੋਂ ਇਕੱਠੀ ਹੋ ਜਾਂਦੀ ਹੈ ਤੇ ਫਿਰ ਡਰ ਲੱਗਾ ਰਹਿੰਦਾ ਟੈਕਸ ਵਾਲਿਆਂ ਦਾ ਜਾਂ ਮੇਰੀ ਮਾਇਆ ਚੋਰੀ ਨਾ ਹੋ ਜੇ, ਇਸ ਤਰੀਕੇ ਨਾਲ ਫਿਰ ਉਹਦੀ ਰੱਖਿਆ ਕਰਨੀ ਪੈਂਦੀ ਮਾਇਆ ਦੀ, ਤੇ ਫਿਰ ਜਦੋਂ ਅਚਾਨਕ ਕਿਤੇ ਛੱਡ ਜਾਵੇ ਮਾਇਆ ਫਿਰ ਜੀਵ ਨੂੰ, ਤੇ ਫਿਰ ਦੁੱਖ ਦੇ ਦੁੱਖ ਹੁੰਦਾ, ਇੰਨੇ ਯਤਨ ਕੀਤੇ ਨੇ, ਦੇਸ਼ੋਂ ਪ੍ਰਦੇਸ਼ ਹੋਇਆ, ਕਿੰਨੇ ਮੈਂ ਯਤਨ ਕਰਕੇ ਮਾਇਆ ਪ੍ਰਾਪਤ ਕੀਤੀ ਸੀ, ਹੁਣ ਇਹ ਨਾਸ਼ ਹੋ ਗਈ ਹੈ। ਇਸ ਤਰੀਕੇ ਨਾਲ ਤਿੰਨ ਸਮਿਆਂ ਦੇ ਵਿੱਚ ਇਹ ਜਿਹੜੀ ਮਾਇਆ ਦੁੱਖਦਾਈ ਹੈ ਇਹ ਸੁੱਖ ਨਹੀਂ ਦਿੰਦੀ। ਆਦਮੀ ਜਿਹੜਾ ਮਨਮੁਖ ਹੈ, ਤਾਕਤ ਹੈ, ਉਹ ਮਾਇਆ ਨੂੰ ਦੌੜਦਾ, ਸ਼ਾਇਦ ਮਾਇਆ ਦੇ ਵਿੱਚ ਸੁੱਖ ਪ੍ਰਾਪਤ ਹੋਣਗੇ, ਸਰੀਰਕ ਸੁੱਖਾਂ ਦੇ ਨਾਲ, ਸਰੀਰ ਦੇ ਨਾਲ ਮਾਇਆ ਦਾ ਸੰਬੰਧ ਹੈ, ਮਾਇਆ ਦਾ ਹੈ, ਮਾਇਕੀ ਸੁੱਖ ਸਰੀਰ ਨਾਲ ਸੰਬੰਧ ਰੱਖਦੇ ਨੇ, ਪਰ ਦੁੱਖ ਦੇ ਦੁੱਖ ਮਨ ਦਾ ਧਰਮ ਨੇ। ਇਸ ਤਰੀਕੇ ਦੇ ਨਾਲ ਨਾਮ ਵਿਸਾਰ ਕਹਾਂ ਸੁੱਖ ਪਾਵੇ, ਭਾਈ ਮਾਇਆ ਦੀ ਪ੍ਰਾਪਤੀ ਕਰਕੇ ਨਾਮ ਨੂੰ ਜੇ ਭੁਲਾਤਾ, ਪਰਮੇਸ਼ਰ ਦੇ ਨਾਮ ਨੂੰ, ਰੱਬ ਦਾ ਨਾਮ ਨਹੀਂ ਜਪਿਆ, ਕਹਾਂ ਸੁੱਖ ਪਾਵੇ, ਕਿੱਥੋਂ ਸੁੱਖ ਪ੍ਰਾਪਤ ਕਰ ਲਵੇਗਾ, ਸੁੱਖ ਨਹੀਂ ਪ੍ਰਾਪਤ ਹੋਣਗੇ।
ਤ੍ਰਿਹੋ ਗੁਣ ਅੰਤਰ ਖਪੇ ਖਪਾਵੇ, ਨਾਹੀ ਪਾਰ ਉਤਾਰੇ,
ਤ੍ਰਿਹੋ ਗੁਣ ਤਿੰਨਾਂ ਗੁਣਾਂ ਦੇ ਵਿੱਚ ਖਪਾ ਖਪਾਵੇ, ਆਪ ਖਪਦਾ ਤੇ ਹੋਰਨਾਂ ਨੂੰ ਵੀ ਖਪਾਵੇ, ਨਾਸ਼ ਕਰਦਾ। ਤਿੰਨ ਗੁਣ ਕਿਹੜੇ ਨੇ? ਰਜੋ ਤਮੋ ਤੇ ਸਤੋ। ਕਦੀ ਰਜੋ ਗੁਣ ਦੇ ਵਿੱਚ ਵਰਤਦਾ, ਆਪਦਾ ਸੁਭਾਅ ਰੱਖਦਾ ਮਾਇਆ ਦੀ ਪ੍ਰਾਪਤੀ ਵਾਲਾ, ਤੇ ਕਦੀ ਤਮੋ ਕ੍ਰੋਧੀ ਹੋ ਜਾਂਦਾ, ਤੇ ਕਦੀ ਸ਼ਾਂਤੀ ਆ ਜਾਂਦੀ ਮਨ ਨੂੰ। ਇਸ ਤਰੀਕੇ ਨਾਲ ਤਿੰਨਾਂ ਗੁਣਾਂ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਵਰਤਦੀ, ਅਥਵਾ ਸਾਗਤ ਆਦਮੀ ਜਿਹੜਾ ਇਹਨਾਂ ਤਿੰਨਾਂ ਗੁਣਾਂ ਦੇ ਅੰਦਰ ਖਪੈ, ਆਪ ਨਾਸ ਹੁੰਦਾ ਤੇ ਖਪਾਵੈ ਹੋਰਨਾਂ ਨੂੰ ਵੀ ਨਾਸ ਕਰਦਾ ਹੈ। ਨਾ ਹੀ ਪਾਰ ਉਤਾਰਾ ਹੈ ਸੰਸਾਰ ਸਮੁੰਦਰ ਉਹਦਾ ਪਾਰ ਉਤਾਰਾ ਨਹੀਂ ਹੈ
ਕੂਕਰ ਸੂਕਰ ਕਹੀ ਹੈ ਕੂੜਿਆਰਾ
ਕੂੜਿਆਰਾ ਜਿਹੜਾ ਝੂਠਾ ਪੁਰਸ਼ ਹੈ ਉਹਨੂੰ ਕੁੱਤਾ ਤੇ ਸੂਰ ਕਿਹਾ ਜਾਂਦਾ ਹੈ
ਭੋ ਕੇ ਮਰੇ ਭੋ 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 ਹਾਰਾ
ਇਸ ਤਰੀਕੇ ਨਾਲ ਭੌਂਕਣ ਵਾਲਾ ਹੋ ਕਰਕੇ ਭੌਂਕ ਭੌਂਕ ਕੇ ਗੁਰੂ ਪਿਆਰੇ ਉਹ ਮਰਦਾ ਇਸੇ ਤਰੀਕੇ ਦੇ ਨਾਲ ਭੋ ਹਾਰਾ ਭੋ 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 ਹਾਰਾ ਪੈਦਾਇਕ ਜਿਹੜਾ ਸਮੁੰਦਰ ਹੈ ਇਹਦੇ ਵਿਚ ਭਾਉ ਜਨਮ ਲੈ ਕਰਕੇ ਤੇ ਫੇਰ ਪਦਾਰਥਾਂ ਨੂੰ ਭੌਂਕਦਾ ਹੈ ਤੇ ਫੇਰ ਪੈਦਾਇਕ ਜਿਹੜੇ ਜਮਦੂਤ ਨੇ ਉਹ ਆ ਕੇ ਲੈ ਜਾਂਦੇ ਨੇ ਇਸ ਨੂੰ ਮਾਰ ਦਿੰਦੇ ਹਨ
ਮਨ ਤਨ ਝੂਠੇ ਕੂੜ ਕਮਾਵੇ ਦੁਰਮਤ ਦਰਗਹ ਹਾਰਾ ਹੈ
ਇਸੇ ਤਰੀਕੇ ਨਾਲ ਖੋਟੀ ਮਾਤਰ ਚ ਲੱਗਾ ਹੋਣ ਕਰਕੇ ਦਰਗਾਹ ਦੇ ਵਿਚ ਕਿਉਂ ਹਾਰਦਾ ਹੈ ਮਨ ਤਨ ਝੂਠੇ ਕੂੜ ਕਮਾਵੇ ਮਨ ਅਤੇ ਸਰੀਰ ਦੇ ਨਾਲ ਝੂਠ ਦੀ ਕੂੜ ਦੀ ਕਮਾਈ ਕਰਦਾ ਇਸੇ ਕਰਕੇ ਦਰਗਾਹ ਦੇ ਵਿਚ ਹਾਰ ਜਾਂਦਾ ਹੈ
ਸਤਿਗੁਰ ਮਿਲੇ ਤਾਂ ਮਨੁਆ ਟੇਕਾ
ਸੱਚੇ ਗੁਰੂ ਦੀ ਜੇ ਪ੍ਰਾਪਤੀ ਹੋਵੇ ਤਾਂ ਜਿਹੜਾ ਮਨੁਆ ਇਹ ਮਨ ਹੈ ਜਿਹੜਾ ਟੇਕਾ ਇਸਤ ਹੋ ਜਾਂਦਾ ਟਿਕ ਜਾਂਦਾ ਹੈ
ਰਾਮ ਨਾਮ ਦੇ ਸਰਨ ਪਰੇਕਾ
ਇਸੇ ਤਰੀਕੇ ਨਾਲ ਸ਼ਰਨ ਪ੍ਰੇਕਾ ਗੁਰੂ ਦੀ ਸ਼ਰਨ ਵਿਚ ਪ੍ਰੇਕਾ ਪੈ ਕਰਕੇ ਰਾਮ ਨਾਮ ਪਰਮੇਸ਼ਰ ਦੇ ਨਾਮ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦਿੰਦੇ ਹਨ
ਹਰ ਧਨ ਨਾਮ ਅਮੋਲਕ ਦੇਵ ਹਰ ਜਸ ਦਰਗਹਿ ਪਿਆਰਾ ਹੈ
ਫਿਰ ਹਰ ਵਾਹਿਗੁਰੂ ਦਾ ਨਾਮ ਰੂਪੀ ਧਨ ਜਿਹੜਾ ਮੁਲਕ ਹੈ ਮੁੱਲ ਤੋਂ ਰਹਿਤ ਹੈ ਇਸ ਧਨ ਦਾ ਕੋਈ ਮੁੱਲ ਨਹੀਂ ਪਾ ਸਕਦਾ ਪਰਮੇਸ਼ਰ ਦੇ ਨਾਮ ਦਾ ਇਹ ਗੁਰੂ ਪਿਆਰੂ ਹਰ ਜਸ ਦਰਗਹਿ ਪਿਆਰਾ ਹੈ ਦਰਗਾਹ ਦੇ ਵਿਚ ਪਰਮੇਸ਼ਰ ਨੂੰ ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਸ ਕਰਨ ਵਾਲਾ ਜਿਹੜਾ ਆਦਮੀ ਹੈ ਉਹੀ ਪਿਆਰਾ ਹੁੰਦਾ ਹੈ
ਰਾਮ ਨਾਮ ਸਾਧੂ ਸ਼ਰਨ ਆਈ
ਆਈ ਪਰਮੇਸ਼ਰ ਦਾ ਨਾਮ ਪ੍ਰਾਪਤ ਕਰਨ ਵਾਸਤੇ ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਵਿਚ ਪੈ ਜਾਣਾ ਕਰੀਏ
ਸਤਿਗੁਰ ਬਚਨੇ ਗਾਤੇ ਮਿਤ ਪਾਈ
ਫਿਰ ਗੁਰੂ ਮਹਾਰਾਜ ਦੇ ਬਚਨਾਂ ਦੀ ਕਮਾਈ ਕਰੀਏ ਤਾਂ ਫਿਰ ਮੁਕਤੀ ਦੀ ਜਿਹੜੀ ਮਰਿਆਦਾ ਹੈ ਸਾਨੂੰ ਪ੍ਰਾਪਤ ਹੋ ਜਾਵੇਗੀ
ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮਿਲਣ ਹਾਰਾ ਹੈ
ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਜਪ ਹਰ ਮਨ ਮੇਰੇ ਇਹ ਮੇਰਿਆ ਮਨਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰ ਹਰ ਮੇਲੇ ਮਿਲਣ ਹਾਰਾ ਹੈ ਉਹ ਪਰਮੇਸ਼ਰ ਆਪਣੇ ਨਾਲ ਮਿਲਣ ਵਾਲਾ ਹੈ ਤੇ ਤੈਨੂੰ ਫਿਰ ਮਿਲ ਲਵੇਗਾ ਜੇ ਤੂੰ ਉਹਦਾ ਨਾਮ ਜਪੇਗਾ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮੁਆਫੀਆਂ ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਗਏ ਤੇ ਸ਼ੁੱਧ ਅਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ ਜੀ
ਸਤਿਗੁਰ ਬਚਨੇ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।